ਅੱਜ ਫੇਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੇ ਸਦਕਾ ਤੇ ਆਪ ਦੀਆਂ ਅਸੀਸਾਂ ਤੇ ਦੁਆਵਾਂ ਦੇ ਨਾਲ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫੇਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ। ਜਿੰਨੇ ਵੀ ਗੁਰਮਾਈ ਭਾਈ ਇਸ ਸਮੇਂ ਮੇਰੇ ਨਾਲ 104.6 ਦੇ ਮਾਧਿਅਮ ਦੇ ਨਾਲ ਸਾਂਝ ਪਾਉਣ ਦੇ ਲਈ ਰੇਡੀਓ ਨੂੰ ਟਿਊਨ ਅਪ ਕੀਤਾ, ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ, ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ, ਲਵਾਓ ਆਪਣੀ ਤੇ ਮੇਰੀ ਹਾਜ਼ਰੀ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਬੜਭਾਗੇ ਹੋ ਜੋ ਅੱਜ ਫੇਰ ਆਪਾਂ ਕੁਝ ਗੱਲਾਂ ਉਹਨਾਂ ਵਡੇਰਿਆਂ ਦੀਆਂ, ਉਹਨਾਂ ਪੁਰਖਿਆਂ ਦੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੇ ਇਸ ਸੰਸਾਰ ਨੂੰ, ਇਸ ਦੁਨੀਆਂ ਨੂੰ ਇੱਕ ਵੱਖਰੀ ਇੱਕ ਵਿਲੱਖਣਤਾ ਦੀ ਜਿਹੜੀ ਹੈ ਸੋਚ ਦਿੱਤੀ ਹੈ, ਬਦਲਣ ਦੀ ਕੋਸ਼ਿਸ਼ ਕੀਤਾ ਪਰ ਅਸੀਂ ਬਦਲੇ ਨਾ, ਉਹ ਇੱਕ ਵੱਖਰਾ ਵਿਸ਼ਾ ਹੈ। ਪਰ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਭਗਤ ਰਵਿਦਾਸ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ। ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਹੈ, ਦੁਨੀਆਂ ਦੇ ਕੋਨੇ ਕੋਨੇ 'ਤੇ ਜਿੱਥੇ ਵੀ ਬੈਠਾ ਹੈ, ਉਹ ਭਗਤ ਰਵਿਦਾਸ ਜੀ ਦਾ ਗੁਰਪੁਰਬ ਬੜੀ ਸ਼ਰਧਾ ਦੇ ਨਾਲ ਮਨਾ ਰਿਹਾ ਹੈ। ਸੋ ਇਹੋ ਜਿਹੀਆਂ ਖੁਸ਼ੀਆਂ ਦੀ ਗੱਲ, ਇਹੋ ਜਿਹੇ ਝਲਕੀਆਂ ਦੀ ਗੱਲ ਜਾਂ ਇਹੋ ਜਿਹੇ ਜਿਹੜੇ ਪ੍ਰੋਗਰਾਮ ਨੇ ਜਿੱਥੇ ਦੇਸ਼ ਵਿਦੇਸ਼ ਦੇ ਵਿੱਚ ਚੱਲੇ ਨੇ, ਉੱਥੇ ਨਿਊਜ਼ੀਲੈਂਡ ਦੀ ਧਰਤੀ 'ਤੇ ਵੀ ਵੇਖਣ ਨੂੰ ਕੁਝ ਗੁਰਦੁਆਰਾ ਸਾਹਿਬਾਨਾਂ ਵੱਲੋਂ ਉਪਰਾਲੇ ਕੀਤੇ ਗਏ ਨੇ, ਚਾਹੇ ਉਹ ਹਫ਼ਤਾਵਾਰੀ ਦੀਵਾਨ ਦੇ ਰੂਪ ਦੇ ਵਿੱਚ ਹੋਣ ਜਾਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਹੋਣ। ਸਾਨੂੰ ਇੱਕ ਸੰਦੇਸ਼ ਤੁਰਕੀ ਬਾਣੀ ਦਾ ਉਹ ਵੀ ਵੇਖਣ ਨੂੰ ਮਿਲਿਆ ਹੈ। ਖੈਰ ਜਿਹੜਾ ਵਿਸ਼ੇ ਦੇ ਨਾਲ ਜਿੱਥੇ ਆਪਾਂ ਚੱਲਣਾ, ਜਿੱਥੇ ਵਿਸ਼ੇ ਦੀ ਗੱਲ ਕਰਨੀ ਹੈ, ਅਤੇ ਉੱਥੇ ਨਾਲ ਨਾਲ ਦੋ ਵਿਸ਼ੇ ਮੈਂ ਛੂਹਣ ਦੀ ਕੋਸ਼ਿਸ਼ ਕਰਾਂਗਾ। ਦੇਖਾਂਗੇ ਕਿ ਕਵਰ ਅਪ ਕਿਹੜਾ ਜ਼ਿਆਦਾ ਹੁੰਦਾ ਹੈ ਅਤੇ ਕਿਹੜਾ ਘੱਟ ਹੁੰਦਾ ਹੈ। ਪਰ ਤੁਸੀਂ ਆਪਣੇ ਆਪਣੀ ਵਿਚਾਰ, ਆਪਣੀ ਗੱਲਬਾਤ ਸਾਂਝ ਪਾਉਣ ਦੇ ਲਈ 815-8100 ਸਟੂਡੀਓ ਦਾ ਨੰਬਰ ਹੈ, ਉਹਨੂੰ ਜ਼ਰੂਰ ਡਾਇਲ ਕਰ ਲਿਓ ਜੀ। ਸਭ ਤੋਂ ਪਹਿਲਾਂ ਤਾਂ ਆਪਾਂ ਭਗਤ ਰਵਿਦਾਸ ਜੀ ਵਾਲਾ ਜਿਹੜਾ ਉਹਨਾਂ ਦੇ ਜੀਵਨ ਦੇ ਉੱਤੇ, ਉਹਨਾਂ ਦੇ ਜਿਹੜਾ ਉਹਦੇ 'ਤੇ ਆਪਾਂ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਦੂਜਾ ਵਿਸ਼ਾ ਰਹੇਗਾ ਮੇਰਾ ਮੀਡੀਆ। ਗੱਲ ਮੈਂ ਇਸੇ ਦੇ ਮੀਡੀਆ ਦੀ ਨਹੀਂ ਕਰਾਂਗਾ ਅੱਜ। ਅੱਜ ਮੈਂ ਉਹ ਜਿਹੜਾ ਭਾਰਤ ਦਾ ਮੀਡੀਆ, ਬਕਾਊ ਮੀਡੀਆ, ਜਿਹਦੀਆਂ ਝਲਕੀਆਂ ਸਾਨੂੰ ਇੱਥੇ ਵੀ ਦੇਖਣ ਨੂੰ ਮਿਲਦੀਆਂ ਨੇ, ਆਪਾਂ ਇਸ਼ਾਰੇ ਮਾਤਰ ਗੱਲ ਕਰਦੇ ਚੱਲਾਂਗੇ ਚੱਲਦੇ ਪ੍ਰੋਗਰਾਮ ਦੇ ਦੌਰਾਨ, ਅਤੇ ਖੁੱਲ੍ਹ ਕੇ ਵੀ ਗੱਲ ਕਰ ਲਾਂਗੇ। ਕੋਈ ਇਹਦੇ ਵਿੱਚ ਆਪਾਂ ਨੂੰ, ਮੈਨੂੰ ਕੋਈ ਝਿਜਕ ਨਹੀਂ ਹੈ ਕਿਸੇ ਵੀ ਚੀਜ਼ ਦੀ। ਪਰ ਵਿਸ਼ੇ ਬੜੇ ਅਹਿਮ ਨੇ। ਕਹਿੰਦੇ ਹੁੰਦੇ ਆ ਬਈ ਪੁਰਖਿਆਂ ਦੀ ਗੱਲ ਜੇਕਰ ਆਪਾਂ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਦਿੱਤੇ ਹੋਏ ਸੰਦੇਸ਼ ਨੂੰ ਆਪਣੇ ਚਿਹਨ ਦੇ ਵਿੱਚ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਹੰਢਾਉਣ ਦੀ ਗੱਲ ਕਰੀਏ ਤਾਂ ਸਾਡੀ ਜ਼ਿੰਦਗੀ ਸਵਰਗ ਬਣ ਜਾਂਦੀ ਹੈ। ਅਤੇ ਜੇ ਅਸੀਂ ਉਸ ਹੀ ਚੀਜ਼ ਨੂੰ ਇੱਕ ਵੱਖਰੇ ਤਰੀਕੇ ਦੇ ਨਾਲ ਜਾਂ ਥੋੜ੍ਹੇ ਜਿਹੇ ਫਲੱਦ ਫਲੱਦ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਮੈਨੂੰ ਕਈ ਵਾਰੀ ਇੱਦਾਂ ਲੱਗਦਾ ਹੈ ਕਿ ਅਸੀਂ ਆਪਣੇ ਪੁਰਖਿਆਂ ਤੋਂ ਦੂਰ ਜਾਣ ਦੀ ਕੋਸ਼ਿਸ਼ ਜਿਹੜੀ ਹੈ, ਕੁਝ ਹੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੇ ਪੂਰ ਨੇ ਉਹਨਾਂ ਨੇ ਸਾਡੇ 'ਤੇ ਪਾਏ ਨੇ, ਅਸੀਂ ਉਹਨਾਂ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰਦੇ ਹਾਂ। ਜਿਹੜਾ ਰਸਤਾ, ਜਿਹੜਾ ਉਹ ਪਾਠ ਸਾਨੂੰ ਉਹਨਾਂ ਨੇ ਪੜ੍ਹਾਇਆ ਹੈ, ਅਸੀਂ ਉਹਨੂੰ ਸੁਣਨ ਦੇ ਲਈ ਤਿਆਰ ਨਹੀਂ ਹੈ, ਅਸੀਂ ਉਹਨੂੰ ਪੜ੍ਹਨ ਦੇ ਲਈ ਤਿਆਰ ਨਹੀਂ ਹਾਂ। ਇਹੋ ਜਿਹੀਆਂ ਵਿਚਾਰਾਂ ਜਿਹੜੀਆਂ ਅੱਜ ਦੇ ਰਹਿੰਦੇ ਸਮੇਂ ਦੇ ਵਿੱਚ ਮੈਂ ਆਪ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗਾ। ਜਿੱਥੇ ਆਪਾਂ ਸਾਰੇ ਹੀ ਭਗਤ ਰਵਿਦਾਸ ਜੀ ਦਾ ਜਿਹੜਾ ਪੁਰਬ ਹੈ ਬੜੇ ਹੀ ਵਧੀਆ ਅਤੇ ਸੁਚੱਜੇ ਢੰਗ ਦੇ ਨਾਲ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਆਪਣੇ ਵੱਲੋਂ ਮਨੁੱਖ ਹਮੇਸ਼ਾ ਹੀ ਵਧੀਆ ਹੀ ਕੋਸ਼ਿਸ਼ ਕਰਦਾ ਹੈ। ਅਤੇ ਨਾਲ ਨਾਲ ਜੇਕਰ ਮੈਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖਦਾ, ਜਿਨ੍ਹਾਂ ਦੇ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ ਜਿਹੜੀ ਹੈ, ਉਹਨਾਂ ਨੂੰ ਅਥਾਹ ਪਿਆਰ, ਉਹਨਾਂ ਨੂੰ ਅਥਾਹ ਜਿਹੜਾ ਪਿਆਰ ਤੇ ਜਦੋਂ ਵੀ ਸਿੱਖ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦਾ ਹੈ ਜਿੱਥੇ ਉਹ ਗੁਰੂ ਸਾਹਿਬਾਨ ਦੀ ਲਿਖੀ ਹੋਈ ਬਾਣੀ ਨੂੰ ਨਤਮਸਤਕ ਹੁੰਦਾ ਉੱਥੇ ਨਾਲ ਭਗਤ ਸਾਹਿਬਾਨਾਂ ਦੀ ਜਿੰਨੇ ਵੀ ਹੋਰ ਰਹਿਬਰ ਪੈਗੰਬਰ ਨੇ ਉਹਨਾਂ ਦੀ ਬਾਣੀ ਨੂੰ ਵੀ ਉਨਾ ਹੀ ਸਤਿਕਾਰ ਦੇ ਵਜੋਂ ਸਿਰ ਨੀਵਾਂ ਕਰਦਾ ਹੋਇਆ ਵੰਦਨਾ ਡੰਡੌਤ ਕਰਦਾ ਹੈ ਤੇ ਇਹੀ ਅਰਦਾਸ ਕਰਦਾ ਹੈ ਗੁਰੂ ਅੱਗੇ ਕਿ ਮੇਰੇ ਵਿੱਚ ਜਿਹੜੀਆਂ ਮਤ ਬੁੱਧ ਦਿੱਤੀ ਹੈ ਇਹਨੂੰ ਤੁਸੀਂ ਆਪਣੇ ਤਰੀਕੇ ਦੇ ਨਾਲ ਜਿਹੜੀ ਮਤ ਬੁੱਧ ਹੈ ਮੱਥਾ ਟੇਕਣ ਦਾ ਮਤਲਬ ਜਿਹੜਾ ਹੈ ਉਹ ਇਹੀ ਬਣਦਾ ਹੈ ਵੀ ਤੁਸੀਂ ਮੇਰੀ ਜਿਹੜੀ ਮਤ ਬੁੱਧ ਹੈ ਉਹ ਬਹੁਤ ਫਿੱਕੀ ਹੈ ਬਹੁਤ ਥੋੜ੍ਹੀ ਹੈ ਬਹੁਤ ਛੋਟੀ ਹੈ ਮੈਨੂੰ ਇਹੋ ਜਿਹੀ ਮਤ ਬੁੱਧ ਦਿਓ ਇਹੋ ਜਿਹੀ ਮਤ ਬੁੱਧ ਦਿਓ ਕਿ ਮੈਂ ਆਪਣੇ ਜੀਵਨ ਨੂੰ ਸਵਾਰ ਸਕਾਂ ਅਤੇ ਅੱਜ ਮੈਂ ਜਿਹੜੀ ਗੱਲ ਕਰਾਂਗਾ ਸ਼੍ਰੋਮਣੀ ਭਗਤ ਰਵਿਦਾਸ ਜੀ ਹੁਣਾਂ ਦੀ ਮੁੱਦੇ ਬਣਦੇ ਜਾਂਦੇ ਨੇ ਆਪਣੇ ਆਪ ਦੇ ਵਿੱਚ ਉਹਨਾਂ ਮੁੱਦਿਆਂ ਤੋਂ ਹਟ ਕੇ ਉਹਨਾਂ ਦੀ ਬਾਣੀ ਉਹਨਾਂ ਦਾ ਦਿੱਤਾ ਹੋਇਆ ਸਾਰਾ ਕੁਝ ਉਹਨਾਂ ਵੱਲੋਂ ਉਚਾਰੀ ਹੋਈ ਉਹ ਪਵਿੱਤਰ ਮੁੱਖ ਵਾਕ ਬਾਣੀ ਜਿਹੜੀ ਹੈ ਗੁਰੂ ਰੂਪ ਬਾਣੀ ਹੈ ਉਹਨੂੰ ਸਿੱਖ ਕਿਵੇਂ ਲੈਂਦਾ ਹੈ ਕਿਵੇਂ ਉਹਨੂੰ ਆਪਣੇ ਹਿਰਦੇ ਦੇ ਵਿੱਚ ਵਸਾਉਣ ਦੀ ਗੱਲ ਕਰਦਾ ਹੈ ਜਾਂ ਇੰਝ ਕਹਿ ਲਈਏ ਕਿ ਆਪਣੀ ਜ਼ਿੰਦਗੀ ਵਿੱਚ ਨਵੀਂ ਪਲੰਘ ਪੁੱਟਣ ਦੇ ਲਈ ਕਿਵੇਂ ਉਸ ਸ਼ਬਦ ਰੂਪੀ ਗੁਰੂ ਦਾ ਆਸਰਾ ਲੈਂਦਾ ਪੁਰਬ ਤਾਂ ਮਨਾ ਲੈਂਦੇ ਹਾਂ ਆਪਾਂ ਭਗਤਾਂ ਦੇ ਵੀ ਜਿੱਥੇ ਮਨਾਉਂਦੇ ਹਾਂ ਉੱਥੇ ਗੁਰੂ ਸਾਹਿਬਾਨ ਦੇ ਵੀ ਮਨਾਉਂਦੇ ਹਾਂ ਪਰ ਉਹ ਮਨਾ ਕੇ ਅਸੀਂ ਕਰਦੇ ਕੀ ਹਾਂ ਕੀ ਕਰਦੇ ਹਾਂ ਉਹ ਇੱਕ ਆਪਣੇ ਆਪ ਦੇ ਵਿੱਚ ਵਿਸ਼ਾ ਹੈ ਉਸ ਵਿਸ਼ੇ ਨੂੰ ਜਿੰਨਾ ਵੀ ਆਪਾਂ ਪੜਚੋਲ ਕਰਕੇ ਇਸ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ ਵਿਚਾਰ ਗੋਸ਼ਟੀ ਕਰਾਂਗੇ ਉਨਾ ਹੀ ਸਾਨੂੰ ਫਾਇਦਾ ਮਿਲਦਾ ਹੈ ਇਹ ਗੱਲ ਵੱਖਰੀ ਹੈ ਕਿ ਅੱਜ ਅਸੀਂ ਇਹਨਾਂ ਚੀਜ਼ਾਂ ਨੂੰ ਕੋਈ ਬਹੁਤ ਵੱਡੀ ਮਹੱਤਤਾ ਨਹੀਂ ਦਿੰਦੇ ਪਤਾ ਨਹੀਂ ਕਿਉਂ ਨਹੀਂ ਦਿੰਦੇ ਪਰ ਸਾਨੂੰ ਦੇਣੀ ਚਾਹੀਦੀ ਹੈ ਜੇਕਰ ਅਸੀਂ ਉਹਨਾਂ ਭਗਤਾਂ ਦੀ ਜੋ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਨੇ ਸਤਿਕਾਰ ਪੂਰਾ ਦਿੱਤਾ ਮਾਣ ਪੂਰਾ ਦਿੱਤਾ ਅਸੀਂ ਉਹਨਾਂ ਨੂੰ ਵੱਖਰੇ ਕਰਕੇ ਕਿਉਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਸੋ ਮੇਰੇ ਨਾਲ ਇੱਕ ਕਾਲਰ ਨੇ ਪਹਿਲਾਂ ਆਪਾਂ ਇਹਨਾਂ ਨੂੰ ਲੈਂਦੇ ਹਾਂ ਫਿਰ ਅਗਲੀ ਗੱਲਬਾਤ ਇਸੇ ਤਰ੍ਹਾਂ ਸਾਂਝੀ ਰੱਖਾਂਗਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਰ ਕੁਲਦੀਪ ਸਿੰਘ ਜੀ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਹਾਂਜੀ ਵੀਰ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ
ਸਭ ਤੋਂ ਪਹਿਲਾਂ ਤਾਂ ਜੀ ਭਗਤ ਰਵਿਦਾਸ ਜੀ ਦੇ ਜਨਮ ਦਿਨ ਦੀ ਸਾਰੇ ਸਮੁੱਚੀ ਲੋਕਾਈ ਨੂੰ ਵਧਾਈ ਹੋਵੇ ਕਿਉਂਕਿ ਜਿਹੜੇ ਇਹੋ ਜਿਹੇ ਮਹਾਂਪੁਰਖ ਹੁੰਦੇ ਨੇ ਕਿਸੇ ਖਾਸ ਖਿੱਤੇ ਨਾਲ ਨਹੀਂ ਸੰਬੰਧਿਤ ਹੁੰਦੇ ਇਹ ਸਗੋਂ ਜਿਵੇਂ ਸਹੀ ਲਫ਼ਜ਼ਾਂ ਦੇ ਵਿੱਚ ਆਪਣੀ ਜਾਨ ਤੱਕ ਦੀ ਬਾਜ਼ੀ ਲਾ ਕੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਨੇ ਭਗਤ ਰਵਿਦਾਸ ਜੀ ਦੇ ਬਾਰੇ ਭਾਵੇਂ ਕਿ ਇਹ ਜਿਹੜਾ ਦਿਹਾੜਾ ਉਹਨਾਂ ਦਾ ਜਨਮ ਦਿਨ ਹੈ ਪਰ ਗੁਰਮੇਲ ਸਿੰਘ ਖਾਲਸਾ ਦਾ ਸ਼ਾਇਦ ਇਹ ਰੋਜ਼ਾਨਾ ਸਪੋਕਸਮੈਨ ਚ ਛਪਿਆ ਆਰਟੀਕਲ ਹੈ ਫੇਸਬੁੱਕ ਤੇ ਸਿਰਫ ਉਹਦੀ ਕਟਿੰਗ ਹੀ ਪਾਈ ਹੈ ਉਹਦੇ ਵਿੱਚ ਜਿਹੜੀ ਜਾਣਕਾਰੀ ਉਹ ਬੜੀ ਮਤਲਬ ਜਾਇਜ਼ ਇਹੋ ਜਿਹੀ ਗੱਲਬਾਤ ਪਹਿਲਾਂ ਭਗਤ ਰਵਿਦਾਸ ਜੀ ਦੇ ਬਾਰੇ ਕਦੇ ਵੀ ਨਹੀਂ ਹੋਈ ਤੇ ਉਹ ਮਤਲਬ ਸਾਰਿਆਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਆ ਮੈਂ ਆਪਣੀ ਫੇਸਬੁੱਕ ਤੇ ਵੀ ਸ਼ੇਅਰ ਕੀਤੀ ਸੀ ਤੇ ਕੁਲਦੀਪ ਸਿੰਘ ਹੈਗੇ ਨੇ ਉਹਨਾਂ ਨੇ ਸ਼ੇਅਰ ਕੀਤੀ ਹੋਈ ਹੈ ਤੇ ਜਿਹਨੂੰ ਵੀ ਇਹ ਮਤਲਬ ਹੋਵੇ ਲੱਗਦਾ ਹੋਵੇ ਜਾ ਕੇ ਨੈਟ ਦੇ ਉੱਤੇ ਆਪਣੇ ਫੇਸਬੁੱਕ ਦੇ ਉੱਤੇ ਜਾ ਕੇ ਸਰਚ ਕਰ ਸਕਦਾ ਹੈ ਜੀ ਤੇ ਉਹਦੇ ਚ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਹ ਵਾਕਈ ਇੱਕ ਅਲੱਗ ਤਰ੍ਹਾਂ ਨਾਲ ਭਗਤ ਜੀ ਦੇ ਰਵਿਦਾਸ ਜੀ ਦੇ ਜੀਵਨ ਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿਉਂਕਿ ਅੱਜ ਤੱਕ ਇਹ ਗੱਲਾਂ ਕਦੇ ਵੀ ਸਾਹਮਣੇ ਨਹੀਂ ਆਈਆਂ ਸੀ ਤੇ ਇਹ ਗੱਲਾਂ ਹੁਣ ਬਹੁਤ ਜ਼ਰੂਰੀ ਹੋ ਵੀ ਜਾਂਦੀਆਂ ਨੇ ਕਿਉਂਕਿ ਜਿਸ ਖਿੱਤੇ ਨਾਲ ਭਾਰਤ ਦੇ ਖਿੱਤੇ ਨਾਲ ਭਗਤ ਰਵਿਦਾਸ ਜੀ ਸੰਬੰਧ ਰੱਖਦੇ ਸੀ, ਉੱਥੇ ਅੱਜ ਵੀ ਹਾਲਾਤ ਜਿਹੜੇ ਕੋਈ ਬਹੁਤ ਜ਼ਿਆਦਾ ਬਦਲੇ ਨਹੀਂ ਹੋਏ। ਹੁਣੇ ਜੇ ਪਿੱਛੇ ਜੇ ਕੱਲ ਜਾਂ ਪਰਸੋਂ ਦੀ ਇਹ ਖਬਰ ਹੈ ਕਿ ਇੱਕ ਜਿਹੜੇ ਲਫ਼ਜ਼ ਵਰਤਣਾ ਪੈ ਰਿਹਾ ਕਿ ਇੱਕ ਉੱਥੇ ਰਾਜਸਥਾਨ ਦੇ ਵਿੱਚ ਰਾਜਪੂਤਾਂ ਵੱਲੋਂ ਇੱਕ ਵਿਅਕਤੀ ਨੂੰ ਜੋ ਛੋਟੀ ਸ਼੍ਰੇਣੀ ਨਾਲ ਸੰਬੰਧਿਤ ਸੀ ਉਹਨੂੰ ਜਿੰਦਾ ਜਲਾ ਦਿੱਤਾ ਗਿਆ। ਕਾਰਨ ਕੁਛ ਵੀ ਹੋਵੇ, ਇਹ ਗੱਲ ਉਦੋਂ ਭਗਤ ਰਵਿਦਾਸ ਜੀ ਦੇ ਵੇਲੇ ਬਹੁਤ ਜ਼ਿਆਦਾ ਬਦਤਰ ਸੀ ਤੇ ਉਦੋਂ ਤਾਂ ਮਤਲਬ ਅੱਜ ਚਲੋ ਸੋਸ਼ਲ ਮੀਡੀਆ ਤੇ ਘੱਟੋ ਘੱਟ ਗੱਲ ਅੱਗੇ ਆ ਜਾਂਦੀ ਹੈ, ਪਰ ਉਦੋਂ ਗੱਲਾਂ ਇਹ ਲੁਕਵੀਆਂ ਛੁਪੀਆਂ ਦਬਵੀਆਂ ਰਹਿ ਜਾਂਦੀਆਂ ਸੀ ਤੇ ਭਗਤ ਰਵਿਦਾਸ ਜੀ ਦੀ ਤੇ ਸਾਰੇ ਭਗਤ ਸਾਹਿਬਾਨਾਂ ਦੀ ਜਿਹੜੀ ਚੋਟ ਸੀ ਉਹ ਵਿਪਰਵਾਦ ਤੇ ਸੀ ਤੇ ਵਿਪਰ ਇਹ ਕਦੇ ਵੀ ਮਨਜ਼ੂਰ ਨਹੀਂ ਕਰਦਾ ਕਿ ਉਹਦੀ ਕੋਈ ਜਿਹੜੀ ਸਰਵਉੱਚਤਾ ਨੂੰ ਕੋਈ ਚੈਲੰਜ ਕਰੇ ਤੇ ਉਹਨੂੰ ਦਬਾਉਣ ਦੇ ਲਈ ਉਹ ਹਰ ਇੱਕ ਕਮੀਨੀ ਹਰਕਤ ਹਰ ਇੱਕ ਘਟੀਆ ਹਰਕਤ ਜਿਹੜੀ ਆਪਾਂ ਸੋਚ ਵੀ ਨਹੀਂ ਸਕਦੇ ਜਿਹਦੀ ਮਤਲਬ ਆਪਾਂ ਸੋਚ ਵੀ ਮਤਲਬ ਆਪਣੀ ਜਿਹਨ ਚ ਵੀ ਨਹੀਂ ਆ ਸਕਦੀ ਵੀ ਆਪਾਂ ਯਾਰ ਇਸ ਤਰ੍ਹਾਂ ਵੀ ਕਰਾਂਗੇ, ਉਹ ਹਰ ਇੱਕ ਤਰੀਕਾ ਉਸ ਵਿਪਰ ਨੇ ਭਾਰਤ ਦੇ ਵਿੱਚ ਜਿਹੜੇ ਜਿਹਨੇ ਜਿਹਨੇ ਵੀ ਇਸ ਵਿਪਰ ਨੂੰ ਚੈਲੰਜ ਕੀਤਾ ਉਹਦੇ ਖਿਲਾਫ਼ ਉਹਨੇ ਵਰਤਿਆ ਤੇ ਸਭ ਤੋਂ ਇਹਦਾ ਸਭ ਤੋਂ ਵੱਡਾ ਕਾਰਗਰ ਜਿਹੜਾ ਹਥਿਆਰ ਹੁਣ ਤੱਕ ਦਾ ਰਿਹਾ ਆ ਉਹ ਇਹ ਹੈ ਕਿ ਜਿਵੇਂ ਇੱਕ ਪਾਸੇ ਉਸਤਤ ਕਰਕੇ ਦੂਸਰੇ ਪਾਸੇ ਚੜ੍ਹਾਂ ਦੇ ਵਿੱਚ ਤੇਲ ਪਾਉਣਾ। ਹਾਲਾਂਕਿ ਇਹ ਜਿਹੜੀ ਗੱਲ ਆ ਇਹ ਜਿਹੜੇ ਮਹਾਂਪੁਰਖਾਂ ਤੇ ਨੀ ਅਪਲਾਈ ਹੁੰਦੀ ਕਿਉਂਕਿ ਉਹ ਵਿਪਰਾਂ ਦੀਆਂ ਚਾਲਾਂ ਨੂੰ ਬੜੇ ਸਹਿਜੇ ਸਮਝ ਜਾਂਦੇ ਸੀ ਤੇ ਇਹ ਉਹਨਾਂ ਦੀ ਬਾਣੀ ਚ ਸਪਸ਼ਟ ਆ, ਭਗਤ ਰਵਿਦਾਸ ਜੀ ਦੀ ਭਗਤ ਕਬੀਰ ਜੀ ਦੀ ਬਾਣੀ ਚ ਬਿਲਕੁਲ ਸਪਸ਼ਟ ਵਿਪਰ ਵਾਸਤੇ ਚੋਟ ਆ। ਪਰ ਜਿਹੜਾ ਫਰਕ ਪੈਂਦਾ ਆ ਜਦੋਂ ਉਹਨਾਂ ਨੂੰ ਮੰਨਣ ਵਾਲੇ ਜਾਂ ਉਹਨਾਂ ਦੀ ਸੋਚ ਨੂੰ ਮੰਨਣ ਵਾਲੇ ਜਦੋਂ ਵਿਪਰ ਦੇ ਜਾਲ ਦੇ ਵਿੱਚ ਦੁਬਾਰਾ ਫਸ ਜਾਂਦੇ ਆ ਉਹਦੇ ਲਈ ਇੱਕ ਤਰੀਕਾ ਵਿਪਰ ਦਾ ਬਹੁਤ ਜ਼ਬਰਦਸਤ ਤਰੀਕਾ ਆ ਕਿ ਉਹ ਪਹਿਲਾਂ ਉਸਤਤ ਕਰਦਾ ਆ ਹਰ ਇੱਕ ਦੀ ਤੇ ਇਹੀ ਕੰਮ ਭਗਤ ਰਵਿਦਾਸ ਜੀ ਤੋਂ ਬਾਅਦ ਉਹਨੇ ਕੀਤਾ ਕਿਉਂਕਿ ਭਗਤ ਰਵਿਦਾਸ ਜੀ ਨੇ ਜਿਹੜਾ ਗੁਰੂ ਬਣੇ ਆ ਬਣ ਕੇ ਬੈਠੇ ਸੀ ਪੇਪਰ ਦੇ ਵਿੱਚ ਖਾਸ ਤੌਰ ਦੇ ਉੱਤੇ ਬ੍ਰਾਹਮਣ ਸ਼੍ਰੇਣੀ ਹੀ ਆਉਂਦੀ ਸੀ ਪਰ ਸਾਰੇ ਬ੍ਰਾਹਮਣ ਇੱਕੋ ਜਿਹੇ ਨਹੀਂ ਹੁੰਦੇ, ਬ੍ਰਾਹਮਣਾਂ ਦੇ ਵਿੱਚੋਂ ਵੀ ਬਹੁਤ ਵਧੀਆ ਇਨਸਾਨ ਹੋਏ ਨੇ, ਬਹੁਤ ਮਹਾਂਪੁਰਖ ਹੋਏ ਨੇ। ਇਹ ਕੋਈ ਕਸਵੱਟੀ ਨਹੀਂ ਪਰ ਇਹ ਇੱਕ ਸ਼੍ਰੇਣੀ ਜਿਵੇਂ ਬਣ ਚੁੱਕੀ ਸੀ ਤੇ ਉਸ ਸਮੇਂ ਵਿਪਰ ਨੂੰ ਜਿਵੇਂ ਭਗਤ ਰਵਿਦਾਸ ਜੀ ਨੂੰ ਮੀਰਾ ਬਾਈ ਨੇ ਆਪਣਾ ਗੁਰੂ ਧਾਰਨ ਕੀਤਾ ਸੀ ਬ੍ਰਾਹਮਣ ਪੇਪਰ ਨੂੰ ਛੱਡ ਕੇ, ਸਹੀ ਮਾਇਨਿਆਂ ਦੇ ਵਿੱਚ ਬ੍ਰਾਹਮਣ ਲਫ਼ਜ਼ ਗਲਤ ਆਪਾਂ ਵਰਤਾਂਗੇ, ਪੇਪਰ ਨੂੰ ਛੱਡ ਕੇ ਉਹਨਾਂ ਨੇ ਭਗਤ ਰਵਿਦਾਸ ਜੀ ਨੂੰ ਇਹ ਪਹਿਲੀ ਵਾਰ ਸੀ ਕਿ ਕਿਸੇ ਰਾਜੇ ਵੱਲੋਂ ਇੱਦਾਂ ਰਾਜੇ ਜਾਂ ਰਾਣੀ ਵੱਲੋਂ ਰਾਜ ਘਰ ਵੱਲੋਂ ਖੁੱਲੇ ਤੌਰ ਦੇ ਉੱਤੇ ਜਿਹੜਾ ਇੱਕ ਪੇਪਰ ਨੂੰ ਗੁਰੂ ਨਾ ਮੰਨਿਆ ਹੋਵੇ ਤੇ ਇੱਕ ਛੋਟੀ ਸ਼੍ਰੇਣੀ ਕਹਿਣ ਨੂੰ ਜਿਹੜੀ ਆ ਉਹਦੇ ਵਿੱਚੋਂ ਗੁਰੂ ਮੰਨਿਆ ਹੋਵੇ ਤੇ ਇਹ ਮਤਲਬ ਵਿਪਰ ਨੂੰ ਇਹ ਗੱਲ ਚੁੱਭਦੀ ਤਾਂ ਜ਼ਰੂਰ ਸੀ ਪਰ ਦੂਸਰੇ ਪਾਸੇ ਕਿਉਂਕਿ ਰਾਜ ਭਾਗ ਜਦੋਂ ਕਹਿ ਲਈਏ ਕਿ ਭਗਤ ਰਵਿਦਾਸ ਜੀ ਦੇ ਚਰਨਾਂ ਚ ਤੇ ਆ ਗਿਆ ਫਿਰ ਉਹਦੇ ਬੱਸ ਦੀ ਗੱਲ ਨਹੀਂ ਸੀ ਕਿ ਉਹ ਸਿੱਧਾ ਭਗਤ ਰਵਿਦਾਸ ਜੀ ਨੂੰ ਚੈਲੰਜ ਕਰਦਾ ਸਿੱਧਾ ਉਹਨਾਂ ਨੂੰ ਖਤਮ ਕਰਦਾ ਜਿੱਦਾਂ, ਪਰ ਉਹ ਹੀ ਉਹਨੇ ਜਿਹੜੀ ਵਿਸਥਾਰ ਦੇ ਵਿੱਚ ਜਿਹੜੀ ਇਹਦੀ ਡਿਟੇਲ ਹੈ ਉਸ ਆਰਟੀਕਲ ਦੇ ਵਿੱਚ ਹੈ ਤੇ ਕੋਈ ਵੀ ਇਸ ਤੋਂ ਪੜ੍ਹ ਸਕਦਾ ਹੈ, ਪਰ ਇਹ ਵੀ ਕੋਈ ਪੂਰੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੋਈ ਪੂਰੀ ਜਾਣਕਾਰੀ ਇਸ ਦੀ ਆਪਾਂ ਨੂੰ ਹੋਵੇਗੀ। ਇਹ ਹਲੇ ਗੱਲ ਇਸ ਪਾਸੇ ਵੱਲ ਤੁਰੀ ਹੈ ਤੇ ਹੌਲੀ ਹੌਲੀ ਇਹ ਗੱਲਾਂ ਆਉਣਗੀਆਂ ਜ਼ਰੂਰ, ਜਿਵੇਂ ਸਮਾਂ ਜਿਹੜਾ ਹਰ ਇੱਕ ਚੀਜ਼ ਦੀ ਦਾਰੂ ਹੁੰਦਾ ਤੇ ਹੌਲੀ ਹੌਲੀ ਇਹ ਗੱਲਾਂ ਵੀ ਜ਼ਰੂਰ ਆਉਣਗੀਆਂ ਕਿ ਭਗਤ ਰਵਿਦਾਸ ਜੀ ਨੂੰ ਕਿਵੇਂ ਪੇਪਰ ਵੱਲੋਂ ਖਤਮ ਕੀਤਾ ਗਿਆ ਤੇ ਜਿਹੜੀ ਸਰੀਰਕ ਤੌਰ ਤੇ ਖਤਮ ਕਰਨਾ ਚਲੋ ਇਹ ਕੋਈ ਵੱਡੀ ਪ੍ਰਾਪਤੀ ਨਹੀਂ ਹੁੰਦੀ, ਜਿਹੜੀ ਸਭ ਤੋਂ ਖਤਰਨਾਕ ਗੱਲ ਹੁੰਦੀ ਹੈ ਜਿਹੜੀ ਉਹਨਾਂ ਦੀ ਵਿਚਾਰਧਾਰਾ ਨੂੰ ਖਤਮ ਕਰਨਾ ਉਸਤਤ ਕਰ ਇੱਕ ਤਰ੍ਹਾਂ ਦੇ ਨਾਲ ਉਸਤਤ ਕਰਕੇ, ਜਿਵੇਂ ਇਹ ਇੱਕ ਗਲਤ ਰੀਤ ਹੈ ਚਾਹੇ ਉਹ ਕੋਈ ਵੀ ਸ਼੍ਰੇਣੀ ਕਰਦੀ ਹੋਵੇ ਆਪਣੇ ਆਪ ਨੂੰ ਜਿਵੇਂ ਕਹਿ ਲਈਏ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਵਿੱਚ ਨਖੇੜਾ ਪਾਉਣ ਦਾ ਯਤਨ ਭਾਵੇਂ ਉਹ ਕੋਈ ਵੀ ਬਰਾਦਰੀ ਕਰਦੀ ਹੋਵੇ ਕੋਈ ਫਰਕ ਨੀ ਪੈਂਦਾ ਉਹ ਉਸ ਉਹ ਵਿਚਾਰਧਾਰਾ ਜਿਹੜੀ ਇੱਕ ਮਨੁੱਖਤਾ ਦੀ ਵਿਚਾਰਧਾਰਾ ਜਿਸ ਚ ਸਾਰੇ ਸਾਰਿਆਂ ਨੂੰ ਬਰਾਬਰ ਦਾ ਹੱਕ ਅਧਿਕਾਰ ਹੋਣਾ ਚਾਹੀਦਾ ਆ ਉਹ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਜਿਹੜੀਆਂ ਸਾਜਿਸ਼ਾਂ ਦੇ ਉਹਦੇ ਵਿੱਚ ਹਿੱਸਾ ਪਾਉਂਦੇ ਨੇ ਤੇ ਜਦੋਂ ਆਪਾਂ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੇ ਹਾਂ ਇਸ ਵਿੱਚ ਕੋਈ ਭੇਦਭਾਵ ਨਹੀਂ ਹੁੰਦਾ ਪਰ ਦੂਸਰੇ ਪਾਸੇ ਜਿਵੇਂ 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 ਜਿਹੜੀ ਜਿਹੜੀ ਆਪਾਂ ਕਹਿ ਰਹੀਏ ਕਿ ਖਿੱਤਿਆਂ ਦੇ ਮੁਤਾਬਕ ਜੋ ਜੋ ਵੀ ਉਹਨਾਂ ਨੂੰ ਸਤਿਕਾਰਯੋਗ ਲਫ਼ਜ਼ ਵਰਤੇ ਗਏ ਇਹਨਾਂ ਲਫ਼ਜ਼ਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਕਿਉਂਕਿ ਜਿਵੇਂ ਰੱਬ ਦੇ ਅਨੇਕ ਨਾਮ ਨੇ ਤੇ ਰੱਬ ਦੇ ਨਾਵਾਂ ਕਰਕੇ ਰੱਬ ਨੂੰ ਕੋਈ ਫਰਕ ਨਹੀਂ ਪੈਂਦਾ ਕਿਸੇ ਤਰੀਕੇ ਦੇ ਨਾਲ ਜਿਵੇਂ ਮਹਾਂਪੁਰਖਾਂ ਦੇ ਨਾਲ ਲਾਏ ਹੋਏ ਲਫ਼ਜ਼ਾਂ ਦੇ ਨਾਲ ਮਹਾਂਪੁਰਖਾਂ ਦੀ ਛਵੀ ਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੇ ਹਾਂ ਤਾਂ ਜਿਹੜੀ ਵਿਚਾਰਧਾਰਾ ਉਸ ਅੰਦਰ ਹੈ ਉਸ ਨੂੰ ਅਸੀਂ ਗੁਰੂ ਮੰਨਣ ਦਾ ਮਤਲਬ ਪ੍ਰਣ ਕਰਦੇ ਹਾਂ ਤੇ ਉਹਨੂੰ ਸਿਜਦਾ ਕਰਦੇ ਹਾਂ ਉਸ ਵਿਚਾਰਧਾਰਾ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਗਈ ਹੈ ਜਿਹੜੀ ਸਮੇਂ ਦੀ ਲੋੜ ਇਹ ਹੈ ਕਿ ਜਿਹੜੀ ਜਿਹੜੀ ਵਿਚਾਰਧਾਰਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਵੇਂ ਉਹ ਗੁਰੂ ਨਾਨਕ ਸਾਹਿਬ ਜੀ ਦੀ ਹੈ ਤੇ ਭਾਵੇਂ ਭਗਤ ਰਵਿਦਾਸ ਜੀ ਦੀ ਭਾਵੇਂ ਭਗਤ ਕਬੀਰ ਜੀ ਦੀ ਆ ਭਾਵੇਂ ਭਗਤ ਧੰਨਾ ਜੀ ਦੀ ਆ ਜਿਹਨਾਂ ਦੀ ਮਰਜ਼ੀ ਵਿਚਾਰਧਾਰਾ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਲਈ ਸਭ ਤੋਂ ਜਿਹੜਾ ਇਹਨਾਂ ਨੇ ਜਿਹੜਾ ਸੌਖਾ ਹਥਿਆਰ ਵਰਤਿਆ ਉਹ ਉਹ ਮੂਰਤਾਂ ਬਣਾ ਕੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਮੂਰਤ ਬਣਾ ਕੇ ਭਗਤ ਰਵਿਦਾਸ ਜੀ ਦੀ ਭਗਤ ਕਬੀਰ ਜੀ ਦੀ ਇਹਨਾਂ ਦੀਆਂ ਮੂਰਤਾਂ ਬਣਾ ਕੇ ਸਾਰੇ ਗੁਰੂ ਸਾਹਿਬਾਨਾਂ ਦੀਆਂ ਮੂਰਤਾਂ ਤਸਵੀਰਾਂ ਬਣਾ ਕੇ ਇਹ ਇੱਕ ਬਹੁਤ ਵੱਡੀ ਚਾਲ ਹੈ ਜਿਸ ਨੂੰ ਨਖੇੜ ਦੇਣਾ ਚਾਹੀਦਾ ਆ ਕਿਉਂਕਿ ਜਿੰਨਾ ਕੋਈ ਵੀ
ਵੀਰ ਸਾਹਿਬ ਸਿੰਘ ਜੀ ਇੱਕ ਮਿੰਟ ਮਾੜਾ ਜਿਹਾ ਇੱਕ ਮਿੰਟ ਰੁਕਿਓ ਮੇਰੇ ਨਾਲ ਦੂਜੇ ਸਰੋਤੇ ਕਾਲ ਕਰਦੇ ਸੀ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਵੀਰ ਸਾਹਿਬ ਸਿੰਘ ਜੀ ਅੱਜ ਸਟੂਡੀਓ 'ਚ ਨਹੀਂ ਨੇ ਉਹ ਆਪ ਫੋਨ ਕਾਲ ਤੇ ਉਹ ਆਪਣੀ ਜਿਹੜੀ ਜ਼ਿੰਮੇਵਾਰੀ ਨਿਭਾ ਰਹੇ ਨੇ ਤੇ ਮੈਂ ਉਹਨਾਂ ਨੂੰ
ਬੇਨਤੀ ਕੀਤੀ ਆ ਤੁਸੀਂ ਸਰੋਤਿਆਂ ਦੀ ਕਾਲ ਲੈ ਲਓ
ਜੀ ਹਾਂਜੀ ਠੀਕ ਹੈ ਵੀਰ ਜੀ ਓਕੇ ਜੀ
ਓਕੇ ਜੀ ਥੈਂਕ
ਯੂ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ ਜੈ ਭੀਮ ਜੈ ਭਾਰਤ ਜੀ ਕੁਲਦੀਪ ਜੀ ਕੀ ਹਾਲ ਆ
ਜੀ ਵਧੀਆ ਤੁਸੀਂ ਸੁਣਾਓ ਜੀ
ਮੈਂ ਸੁਖਦੇਵ ਬਦਨ ਗੱਲ ਕਰ ਰਿਹਾ ਜੀ
ਹਾਂਜੀ ਹਾਂਜੀ
ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਤੁਸੀਂ ਅੱਜ ਸਤਿਗੁਰਾਂ ਦੇ ਗੁਰਪੁਰਬ ਤੇ ਉਹਨਾਂ ਨੂੰ ਯਾਦ ਕਰ ਰਹੇ ਹਾਂ
ਹਾਂਜੀ
ਤੇ ਜਿੱਦਾਂ ਕਿ ਆਪਾਂ ਜਾਣਦੇ ਹਾਂ ਵੀ ਸਦੀਆਂ ਤੋਂ ਪੀੜਿਤ ਸਮਾਜ ਜਿਹੜਾ ਸਮਾਜ ਭਾਰਤ ਤੱਕ ਦੀ ਸ਼ਾਸਕ ਵਰਗ ਸੀਗਾ ਜਿਹਨੂੰ ਮਨੂਵਾਦੀ ਆਰੀਆ ਵਿਦੇਸ਼ੀ ਹਮਲਾਵਰਾਂ ਨੇ
ਹਾਂਜੀ
ਹਮਲਾ ਕਰਕੇ ਉਹਨਾਂ ਨੂੰ ਤਹਿਸ ਨਹਿਸ ਕੀਤਾ ਔਰ ਵੇਦ ਸ਼ਾਸਤਰ ਰਚ ਕੇ ਜਾਤਾਂ ਪਾਤਾਂ ਬਣਾ ਕੇ ਉਹਨਾਂ ਨੂੰ ਗੁਲਾਮ ਬਣਾਇਆ ਉਹਨਾਂ ਦੀ ਮੁਕਤੀ ਦੀ ਗੱਲ ਕਰਨ ਵਾਲੇ ਔਰ ਗੁਲਾਮੀ ਦਾ ਅਹਿਸਾਸ ਕਰਾ ਕੇ ਗੁਲਾਮੀ ਲਈ ਬਗਾਵਤ ਲਈ ਪ੍ਰੇਰਿਤ ਕਰਨ ਵਾਲੇ ਔਰ ਪੂਰੀ ਦੁਨੀਆਂ ਨੂੰ ਇੱਕ ਏਦਾਂ ਦਾ ਦੇਸ਼ ਬਣਾਉਣ ਵਾਲੇ ਜਿੱਥੇ ਕੋਈ ਗਮ ਨਾ ਹੋਵੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 642ਵੇਂ ਗੁਰਪੁਰਬ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਜੀ
ਹਾਂਜੀ ਤੁਹਾਨੂੰ ਵੀ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ
ਤੁਹਾਡਾ ਹਿੱਲੀ ਧੰਨਵਾਦ ਹੈ ਤੁਸੀਂ ਆਪਣੇ ਮਹਾਂਪੁਰਸ਼ਾਂ ਨੂੰ ਯਾਦ ਕਰ ਰਹੇ ਹਾਂ ਬਾਕੀ ਗੱਲ ਏਦਾਂ ਵੀ ਮੈਂ ਉਹਨਾਂ ਦੇ ਜੀਵਨ ਤੇ ਮਿਸ਼ਨ ਤੇ ਗੱਲ ਕਰਨੀ ਚਾਹੁੰਦਾ ਹਾਂ
ਹਾਂਜੀ
ਵੈਸੇ ਤਾਂ ਸਾਹਿਬ ਸਿੰਘ ਜੀ ਉਹਨਾਂ ਨੇ ਬਹੁਤ ਵਧੀਆ ਸਮਰਾਈਜ਼ ਕੀਤੀ ਗੱਲਬਾਤ ਬਹੁਤ ਵਧੀਆ ਕੀਤਾ ਕਾਫੀ ਕੁਛ ਨੀ ਕਵਰ ਕਰ ਦਿੱਤਾ ਵੀ ਬ੍ਰਾਹਮਣਵਾਦ ਨੂੰ ਲਲਕਾਰਨ ਵਾਲੇ ਉਸ ਵੇਲੇ ਬ੍ਰਾਹਮਣ ਨੂੰ ਨੀ ਬ੍ਰਾਹਮਣਵਾਦ
ਨੂੰ ਹਾਂਜੀ ਬਿਲਕੁਲ ਜੀ
ਬ੍ਰਾਹਮਣ ਇੱਕ ਸ਼੍ਰੇਣੀ ਆ ਬ੍ਰਾਹਮਣਵਾਦ ਉਹ ਸਿਸਟਮ ਆ ਜਿਹਦੇ ਤਹਿਤ ਭਾਰਤ ਦੇ ਲੋਕਾਂ ਨੂੰ ਗੁਲਾਮ ਬਣਾਇਆ ਔਰ ਜਾਤਾਂ ਪਾਤਾਂ 'ਚ ਵੰਡਿਆ ਔਰ ਅੱਜ ਵੀ ਜ਼ੁਲਮ ਕਰ ਰਹੇ ਆ
ਹਾਂਜੀ ਬਿਲਕੁਲ ਜੀ
ਤੇ ਮੈਂ ਗੱਲ ਕਰਨੀ ਚਾਹੁੰਦਾ ਆ ਵੀ ਲਾਵਾ ਫੁੱਟਿਆ ਅਣਖ ਦਾ ਉਸ ਵੇਲੇ
ਹਾਂਜੀ
ਭੈੜਾ ਦੌਰ ਸੀ ਜਦੋਂ ਗੁਲਾਮੀਆਂ ਦਾ ਦੁਖੀ ਲੋਕ ਇਨਸਾਫ਼ ਨੂੰ ਬਿਲਕਦੇ ਸੀ ਭੈੜਾ ਸਮਾਂ ਸੀ ਬਹੁਤ ਬਰਬਾਦੀਆਂ ਦਾ ਆ ਕੇ ਦੱਸਿਆ ਢੰਗ ਬਗਾਵਤਾਂ ਦਾ ਰੋਕਣ ਲਈ ਪ੍ਰਬੰਧ ਮਨੁਵਾਦੀਆਂ ਦਾ ਜੋਧਾ ਰਤੂ ਸੀ ਗੁਰੂ ਰਵਿਦਾਸ ਆਇਆ ਬਣ ਕੇ ਮੋਢੀ ਸੀ ਇਨਕਲਾਬੀਆਂ ਦਾ ਬਣ ਕੇ ਮੋਢੀ ਸੀ ਇਨਕਲਾਬੀਆਂ ਦਾ ਮੈਂ ਉਹਨਾਂ ਦੇ ਜੀਵਨ ਤੇ ਮਿਸ਼ਨ ਤੇ ਗੱਲ ਕਰਨੀ ਚਾਹੁੰਦਾ ਆ ਔਰ ਮੈਂ ਜਿਹੜੀ ਗੱਲ ਕਰੂੰਗਾ ਜੋ ਮੈਂ ਉਹਨਾਂ ਦੀ ਬਾਣੀ ਚੋਂ ਸਟੱਡੀ ਕੀਤਾ ਔਰ ਤਰਕ ਸਹਿਤ ਕਰੂੰਗਾ ਭਾਜੀ
ਠੀਕ
ਕਿਉਂਕਿ ਮੈਂ ਕੋਈ ਕੋਲੋਂ ਕੁਛ ਨੀ ਕਹੂੰਗਾ ਇਹ ਗੱਲਾਂ ਮੇਰੀਆਂ ਨੀ ਗੱਲਾਂ ਸਾਡੇ ਮਹਾਂਪੁਰਸ਼ਾਂ ਦੀਆਂ ਮੈਂ ਸਿਰਫ ਰਿਪੀਟ ਕਰੂੰਗਾ ਕਿਉਂਕਿ ਅੱਜ ਤੱਕ ਆਪਾਂ ਜਿੰਨਾ ਸੁਣਦੇ ਹਾਂ ਜਿੱਦਾਂ ਸਾਹਿਬ ਸਿੰਘ ਜੀ ਉਹਨਾਂ ਨੇ ਦੱਸਿਆ ਵੀ ਗੁਰੂ ਰਵਿਦਾਸ ਜੀ ਬਾਰੇ ਕਿਹੜੇ ਭਰਮ ਭੁਲੇਖੇ ਪਾਏ ਗਏ
ਬਹੁਤ ਕੁਛ ਹੋਇਆ ਜੀ ਬਹੁਤ ਕੁਛ ਹਾਂਜੀ ਕੱਲੇ ਇੱਕ ਦੀ ਨੀ ਆਪਾਂ ਆਲ ਓਵਰ ਜੇ ਦੇਖੀਏ ਸਾਰੇ
ਲਈ ਉਹਨਾਂ ਨੂੰ ਚਮਤਕਾਰਾਂ ਨਾਲ ਜੋੜਿਆ ਗਿਆ
ਹਾਂਜੀ ਹਾਂਜੀ
ਪੱਥਰੀਆਂ ਤਰਾਉਣੀਆਂ ਜੰਜੂ ਕੱਢਣੇ ਗੰਗਾ ਦਾ ਭਗਤ ਕਦੀ ਵਿਸ਼ਨੂੰ ਦਾ ਭਗਤ ਕਦੀ ਕਦੀ ਜੀ ਉਹ ਮੂਰਤੀ ਪੂਜਕ ਉਹਨਾਂ ਨੂੰ ਬਣਾਇਆ ਗਿਆ
ਹਾਂਜੀ ਹਾਂਜੀ
ਉਹਨਾਂ ਦੀ ਬਾਣੀ ਦੀ ਸਟੱਡੀ ਕਰਦੇ ਆ ਪਰ ਸਾਨੂੰ ਕੁਛ ਹੋਰ ਨਜ਼ਰ ਆਉਂਦਾ
ਹਾਂਜੀ
ਕਿਉਂਕਿ ਸਹੀ ਬਾਣੀ ਦੀ ਸਟੱਡੀ ਕਿੰਨਿਆਂ ਕਿੰਨੇ ਕੀਤੀ ਆ ਜਿੰਨੀ ਕੁ ਮੇਰੀ ਬੁੱਧੀ ਆ ਮੈਂ ਸਮਝਣ ਦੀ ਕੋਸ਼ਿਸ਼ ਕੀਤੀ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ
ਹਾਂਜੀ
ਤੇ ਮੈਂ ਇਹ ਸਮਝਿਆ ਵੀ ਗੁਰੂ ਰਵਿਦਾਸ ਜੀ ਜਿੱਦਾਂ ਸਤਿਗੁਰੂ ਕਬੀਰ ਜੀ ਸਤਿਗੁਰੂ ਨਾਮਦੇਵ ਜੀ ਇਹਨਾਂ ਦੀ ਜਦੋਂ ਬਾਣੀ ਦੀ ਸਟੱਡੀ ਕਰਦੇ ਹਾਂ ਇਹਨਾਂ ਨੇ ਜਿਹੜੇ ਉਸ ਵੇਲੇ ਦੇ ਮੈਨੂੰ ਬਾਅਦ ਵੱਲੋਂ ਸਤਾਏ ਲੋਕ ਸੀਗੇ ਜਾਤਾਂ 'ਚ ਵੰਡ ਗਏ ਮਾਨਵੀ ਹੱਕਾਂ 'ਚ ਇਹਨੂੰ ਵੰਝ ਰੱਖਿਆ ਸੀ ਜਿਹਦੇ ਵਿੱਚ ਰਾਜਨੀਤਿਕ ਹੱਕ ਧਾਰਮਿਕ ਸਮਾਜਿਕ ਤੇ ਆਰਥਿਕ ਹੱਕ ਪਰ ਇਹ ਕਦੋਂ ਵੰਝ ਰੱਖੇ ਵੀ ਜਾਨਵਰਾਂ ਨਾਲੋਂ ਮਾੜੇ ਸੀ ਉਹਨਾਂ ਦੇ ਹਿਊਮਨ ਰਾਈਟ ਸੀ ਉਸ ਵੇਲੇ ਉਹਨਾਂ ਨੇ ਗੱਲ ਕੀਤੀ
ਹਾਂਜੀ
ਔਰ ਜਿਹਦੇ ਵਿੱਚ ਧਾਰਮਿਕ ਹੱਕ ਵੀ ਆਉਂਦੇ ਆ ਪਰ ਬ੍ਰਾਹਮਣ ਨੇ ਬੜੀ ਸ਼ਤਾਨੀ ਕੀਤੀ ਉਹਨੇ ਕੀ ਕੀਤਾ ਜਿਹੜੀ ਇਹਨਾਂ ਦੀ ਕ੍ਰਾਂਤੀ ਦਾ ਅੰਦੋਲਨ ਸੀ ਨਾ ਬਗਾਵਤ ਦਾ ਉਹਨੂੰ ਭਗਤੀ ਲਹਿਰ ਚ ਬਦਲ ਦਿੱਤਾ ਮੈਂ ਤੁਹਾਡੇ ਮਹਾਂਪੁਰਸ਼ ਜਿਹੜੇ ਭਜਨ ਕਰਦੇ ਸੀ ਉਹਨੇ ਆਹ ਚਮਤਕਾਰ ਕੀਤੇ ਤੁਸੀਂ ਵੀ ਭਜਨ ਕਰੋ ਤੁਸੀਂ ਵੀ ਗ੍ਰੇਟ ਬਣ ਜਾਓਗੇ
ਤੁਸੀਂ ਵੀ ਵਧੀਆ ਬਣ ਜਾਓਗੇ ਉਹਨਾਂ ਵਾਂਗੂ
ਔਰ ਜੋ ਅੱਜ ਹੋ ਰਿਹਾ ਗੁਰਦੁਆਰਿਆਂ ਚ
ਹਾਂਜੀ
ਗੁਰੂ ਮੈਂ ਕਿਸੇ ਦੀ ਕਿਸੇ ਤੋਂ ਡਰਦਾ ਨੀ ਸੱਚੀ ਗੱਲ ਕਹਿਣ ਲੱਗਾ ਗੁਰੂ ਘਰਾਂ ਚ ਗੁਰੂ ਦੇ ਮਿਸ਼ਨ ਦੀ ਗੱਲ ਨਹੀਂ ਹੁੰਦੀ ਸਿਰਫ ਕੀਰਤਨ ਚਲੋ ਕੀਰਤਨ ਕਰਨਾ ਚਾਹੀਦਾ ਆ ਗੁਣਗਾਉਣੇ ਚਾਹੀਦੇ ਆ ਗੁਰਬਾਣੀ ਗੁਣ ਪਰ ਉਹਨਾਂ ਦੇ ਜੀਵਨ ਦੇ ਮਿਸ਼ਨ ਦੀ ਸਾਰੀ ਗੱਲ ਕਰਨੀ ਚਾਹੀਦੀ ਆ ਸਿਰਫ ਲੰਗਰਾਂ ਚ ਆਪਾਂ ਸਮਾਂ ਨਾ ਲਗਾ ਦਈਏ ਪ੍ਰਸ਼ਾਦ ਚ ਨਾ ਲਗਾ ਦਈਏ ਕੀਰਤਨ ਨਾ ਲਗਾ ਦਈਏ ਉਹਨਾਂ ਦੇ ਜੀਵਨ ਮਿਸ਼ਨ ਦੀ ਗੱਲ ਕਹਿੰਦੇ ਸਾਡੇ ਲਈ ਕੀ ਕੀਤਾ ਅਸੀਂ ਉਹਨਾਂ ਦੇ ਦਿਨ ਕਿਉਂ ਮਨਾ ਰਹੇ ਹਾਂ ਸਾਨੂੰ ਕਰਨ ਲਈ ਕੀ ਕਿਹਾ
ਨਹੀਂ ਨਹੀਂ ਪਰ ਉੱਥੇ ਇਹ ਕੁਛ ਕਿਹਾ ਗਿਆ ਜਾਂਦਾ ਉਹ ਇਤਿਹਾਸ ਜਿਹੜਾ ਲਿਖਿਆ ਗਿਆ ਉਹ ਜੋ ਸਾਡਾ ਨਹੀਂ ਹੈਗਾ ਉਹ ਸਾਨੂੰ ਪੜਾਇਆ ਜਾ ਰਿਹਾ ਇਤਿਹਾਸ ਤਾਂ ਉਹ ਹੈ ਜੋ ਸਾਡੇ ਬਾਪ ਦਾਦਿਆਂ ਨੇ ਹੰਢਾਇਆ ਤੇ ਲਿਖਿਆ ਨਹੀਂ ਗਿਆ
ਹਾਂਜੀ ਹਾਂਜੀ
ਉਧਰ ਦਾ ਖਿਆਲ ਹੀ ਕੋਈ ਨਹੀਂ
ਮੈਂ ਤੁਹਾਨੂੰ ਇੱਕ ਗੱਲ ਕੋਟ ਕਰਨੀ ਚਾਹੁੰਦਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਆਪਣੀ ਕਿਤਾਬ ਰੈਵੋਲਿਊਸ਼ਨ ਤੇ ਕਾਉਂਟਰ ਰੈਵੋਲਿਊਸ਼ਨ ਚ ਲਿਖਦੇ ਆ ਵੀ ਜਦੋਂ ਸਾਡੇ ਪੁਰਖਿਆਂ ਨੇ ਕ੍ਰਾਂਤੀ ਕੀਤੀ ਤੇ ਬ੍ਰਾਹਮਣ ਨੇ ਉਸ ਕ੍ਰਾਂਤੀ ਨੂੰ ਦਬਾਉਣ ਲਈ ਕਾਉਂਟਰ ਰੈਵੋਲਿਊਸ਼ਨ ਕੀਤਾ ਜਿੱਦਾਂ ਉਦਾਹਰਨ ਦੇ ਤੌਰ ਤੇ ਜਦੋਂ ਸਾਡੇ ਪੁਰਖੇ ਜੋਤੀਬਾ ਫੂਲੇ ਨੇ ਸੱਤਿਆ ਸੁਧਕ ਸਮਾਜ ਬਣਾਇਆ 1848 ਚ ਤਾਂ ਉਹ ਤੋਂ ਬਾਅਦ ਸਾਡੇ ਪੁਰਖੇ ਬਾਬਾ ਗੁਰਦਿੱਤ ਸਿੰਘ ਜੀ ਹੋਣਾ ਨੇ ਗਿਆਨੀ ਦਿੱਤ ਸਿੰਘ ਜੀ ਹੋਣਾ ਨੇ ਸਿੰਘ ਸਜੋ ਲਹਿਰ ਚਲਾਈ ਉਹਨੂੰ ਕਾਉਂਟਰ ਕਰਨ ਦੇ ਲਈ ਦਇਆ ਨਾਲ ਸਰਸਵਤੀ ਨੇ ਆਰੀਆ ਸਮਾਜ ਦੀ ਸਥਾਪਨਾ ਕੀਤੀ
ਹਾਂਜੀ ਪੂਰਾ ਜ਼ੋਰ ਲਾਇਆ ਅੱਡੀ ਚੋਟੀ ਦਾ ਨੇ
ਫੇਲ ਕਰਨ ਲਈ
ਹਾਂਜੀ
ਗੁਰੂ ਨਾਨਕ ਸਾਹਿਬ ਦੀ ਬਗਾਵਤ ਦੀ ਕ੍ਰਾਂਤੀ ਚੱਲੀ ਇਹਨਾਂ ਨੇ ਹੋਰ ਕਈ ਮਤ ਕੱਢ ਦਿੱਤੇ
ਬਿਲਕੁਲ ਏਦਾਂ ਹੀ ਹੋਇਆ ਹਾਂਜੀ
ਮੈਂ ਆਪਣੇ ਜਨ ਕਮਿਸ਼ਨ ਨਾਲ ਆਉਣਾ ਆ ਵੀ ਜਦੋਂ ਅਸੀਂ ਗੁਰੂ ਰਵਿਦਾਸ ਜੀ ਦੀ ਬਾਣੀ ਸਟੱਡੀ ਕਰਦੇ ਹਾਂ ਜਿੱਥੇ ਉਹ ਸਾਡੀ ਗੁਲਾਮੀ ਦੀ ਗੱਲ ਕਰਦੇ ਆ ਵੀ ਪਰਾਧੀਨਤਾ ਪਾਪ ਹੈ ਜਾਨ ਲਿਓਰੇ ਮੀਤ ਰਵਿਦਾਸ ਦਾਸ ਪਰਾਧੀਨ ਕੋ ਕੌਣ ਕਰੇ ਪ੍ਰੀਤ ਬੇ ਭਰਾਵੋ ਗੁਲਾਮ ਨਾਲ ਕੋਈ ਪਿਆਰ ਨੀ ਕਰਦਾ ਗੁਲਾਮੀ ਤਿਆਗੋ ਤੇ ਬਗਾਵਤ ਕਰੋ
ਹਾਂਜੀ
ਜਿੱਥੇ ਸਤਿਗੁਰੂ ਜੀ ਇਹ ਕਹਿੰਦੇ ਵੀ ਭਜਨ ਕਰਨਾ ਚਾਹੀਦਾ ਪ੍ਰਮਾਤਮਾ ਦਾ ਕਿਉਂਕਿ ਸਦੀਆਂ ਤੋਂ ਸਾਨੂੰ ਤਾਂ ਮੰਦਰਾਂ ਗੁਰਦੁਆਰੇ ਉਸ ਵੇਲੇ ਗੁਰਦੁਆਰੇ ਸ਼ੋਰੀ ਨਹੀਂ ਸੀ ਧਾਰਮਿਕ ਸਥਾਨ ਨਹੀਂ ਬਣਦਾ ਉਹ ਕਹਿੰਦੇ ਸਾਨੂੰ ਭਜਨ ਦਾ ਵੀ ਹੱਕ ਆ
ਹਾਂਜੀ
ਜਿੱਥੇ ਸਤਿਗੁਰੂ ਜੀ ਕਹਿੰਦੇ ਭਜਨ ਦਾ ਹੱਕ ਆ ਉੱਥੇ ਉਹ ਕਹਿੰਦੇ ਆ ਭਜਨ ਕਰੋ ਮਨ ਦੀ ਸ਼ਾਂਤੀ ਲਈ ਲੇਕਿਨ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਬਗਾਵਤ ਵੀ ਜ਼ਰੂਰੀ ਆ
ਹਾਂਜੀ
ਇਹ ਭਜਨ ਦੀ ਗੱਲ ਤਾਂ ਕਰਦੇ ਆ ਲੇਕਿਨ ਜਿਹੜੀ ਉਹਨਾਂ ਨੇ ਬਗਾਵਤ ਦੀ ਗੱਲ ਕੀ ਉਹਦੀ ਗੱਲ ਨਹੀਂ ਕਰਦੇ ਔਰ ਗੁਰੂ ਜੀ ਵੇਦਾਂ ਦਾ ਖੰਡਨ ਕਰਦੇ ਕਹਿੰਦੇ ਆ ਚਾਰੇ ਵੇਦ ਕੀਏ ਖੰਡੌਤ ਜਨ ਰਵਿਦਾਸ ਕਰੇ ਡੰਡੌਤ ਮੈਂ ਵੇਦਾਂ ਦਾ ਖੰਡਨ ਕਰਦਾ ਆ
ਹਾਂਜੀ
ਵੇਦ ਕਿਤੇਬ ਤਜੋ ਮਨ ਚਾਹਤ ਜੋ ਸੁਖ ਚੈਨ ਰਵਿਦਾਸ ਸਾਕਤ ਪ੍ਰੇਮ ਕਾ ਪ੍ਰੇਮ ਹੀ ਸੀ ਜੋ ਨੈਣ ਉਹ ਭਰਾਵੋ ਵੇਦਾਂ ਨੂੰ ਛੱਡ ਦਿਓ
ਹਾਂਜੀ
ਵੇਦਾਂ ਨੇ ਵਰਨ ਵਿਵਸਥਾ ਪੈਦਾ ਕੀਤੀ ਜਾਤ ਪਾਤ 84 ਲੱਖ ਜੂਨ ਸੁਰਗ ਨਰਕ
ਹਾਂਜੀ
ਵੇਦਾਂ ਨੇ ਪੈਦਾ ਕੀਤੀ ਭਾਜੀ
ਨਹੀਂ ਉਹ ਤਾਂ ਹੈ ਪਰ ਗੱਲ ਤਾਂ ਇਹ ਵੀ ਸਮੇਂ ਸਮੇਂ ਸਿਰ ਟਾਈਮ ਟਾਈਮ ਵਕਤ ਵਕਤ ਜਿੱਦਾਂ ਵੀ ਆਇਆ ਡਾਂਕੇ ਦੀ ਚੋੜ ਦੇ ਉੱਤੇ ਸਾਡੇ ਰਹਿਬਰਾਂ ਨੇ ਸਾਡੇ ਪੁਰਖਿਆਂ ਨੇ ਸਾਡੇ ਵਡੇਰਿਆਂ ਨੇ ਵਿਰੋਧ ਕੀਤਾ
ਬਿਲਕੁਲ
ਡਟ ਕੇ ਕੀਤਾ
ਬਿਲਕੁਲ
ਔਰ ਜੇ ਆਪਾਂ ਇਹਨੂੰ ਪੰਜਾਬੀ ਦਾ ਜਿਵੇਂ ਮੁਹਾਵਰੇ ਨੇ ਹੁੰਦਾ ਬਈ ਬਈ ਪੂਰਾ ਐਨ ਖੁੱਲ ਕੇ ਜਿੱਦਾਂ ਨਾਚ ਨੱਚਿਆ ਜਾਂਦਾ ਏਦਾਂ ਵਿਰੋਧ ਹੋਇਆ
ਬਿਲਕੁਲ ਬਿਲਕੁਲ ਨਾਲੇ ਇਕੱਲੇ ਸੀ ਉਹ
ਹਾਂਜੀ ਪਰ ਉਹਦੇ ਬਾਵਜੂਦ ਵੀ ਉਸ ਤੋਂ ਬਾਅਦ ਇੰਨਾ ਕੁਛ ਹੁੰਦਿਆਂ ਹੋਇਆ ਵੀ ਜਿਹੜੀਆਂ ਖੜੋਤਾਂ ਆਈਆਂ ਜਾਂ ਜਿਹੜਾ ਸਾਡੇ ਆਪਸੀ ਬਖੜੇਵੇਂ ਵਧੇ ਜਾਂ ਧਰਮ ਦੇ ਨਾਂ ਦੇ ਉੱਤੇ ਜੋ ਕਹਿੰਦੇ ਬਈ ਬ੍ਰਾਹਮਣਵਾਦ ਜਾਂ ਪਖੰਡਵਾਦ ਜੋ ਅਸੀਂ ਗ੍ਰਹਿਣ ਕੀਤਾ ਉਹ ਦਿਨ ਵਰ ਦਿਨ ਘਟਦਾ ਨੀ ਉਹ ਵੱਧਦਾ ਜਾ ਰਿਹਾ
ਬਿਲਕੁਲ ਕਾਰਨ ਕੀ ਵੀ ਅਸੀਂ ਉਹਨਾਂ ਦੇ ਗੁਰਬਾਣੀ ਦਾ ਮਿਸ਼ਨ ਨੀ ਸਮਝਿਆ ਗੁਰਬਾਣੀ ਸਮਝੀ ਨਹੀਂ
ਹਾਂਜੀ
ਜਿੱਥੇ ਗੁਰੂ ਸਾਹਿਬ ਕਹਿੰਦੇ ਆ ਜਾਤ ਪਾਤ ਦਾ ਖੰਡਨ ਕਰਦੇ ਆ ਔਰ ਬ੍ਰਾਹਮਣ ਪਾਤ ਦਾ ਖੰਡਨ ਕਰਦੇ ਕਹਿੰਦੇ ਆ ਵੀ ਬ੍ਰਾਹਮਣ ਨੇ ਵੇਦਾਂ ਪ੍ਰਚਾਰੇ ਵੀ ਬ੍ਰਾਹਮਣ ਸਰਬ ਉੱਚ ਆ ਧਰਤੀ ਤੇ
ਹਾਂਜੀ
ਸਤਿਗੁਰੂ ਜੀ ਕਹਿੰਦੇ ਆ ਰਵਿਦਾਸ ਬ੍ਰਾਹਮਣ ਮਤ ਪੂਜ ਗਏ ਉਹ ਹੋਵੇ ਗੁਣਹੀਨ ਪੂਜੀਏ ਚਰਨ ਚੰਡਾਲ ਕੇ ਜੋ ਹੋਵੇ ਗੁਣ ਪ੍ਰਵੀਨ
ਹਾਂਜੀ
ਕਿੱਡੀ ਵੱਡੀ ਚੋਟ ਆ
ਹਾਂਜੀ
ਬ੍ਰਾਹਮਣ ਬਾਤ ਤੇ ਸੱਤ ਮਾਰਦੇ ਕਹਿੰਦੇ ਆ ਏਕ ਚਾਮ ਏਕ ਮਲਮੂਤਰ ਏਕ ਖੂਨ ਇੱਕ ਗੁਦਾ ਏਕ ਬੂੰਦ ਤੇ ਸਭ ਜਗ ਉਪਜਿਆ ਕੋ ਬ੍ਰਾਹਮਣ ਕੋਲ ਸੂਦਾ
ਹਾਂਜੀ
ਕਿੱਡੀ ਵੱਡੀ ਕ੍ਰਾਂਤੀ ਆ ਔਰ ਸਦੀਆਂ ਦੇ ਲਤਾੜੇ ਲੋਕਾਂ ਨੂੰ ਉਹ ਇੱਕ ਬਹੁਤ ਚੇਤਾਵਨੀ ਦਿੰਦੇ ਕਹਿੰਦੇ ਬੰਗਾਰ ਕੇ ਕਹਿੰਦੇ ਆ ਨਰਪਤ ਏਕ ਸਿਧਾਸਨ ਸੋਇਆ
ਹਾਂਜੀ
ਉਪਲੇ ਪਿਆ ਭਖਾਰੀ ਅਸੀਂ ਤੇ ਰਾਜ ਬਿਛੜ ਦੁੱਖ ਪਾਇਆ ਸੋਗਤ ਪਈ ਹਮਾਰੀ ਕਹਿੰਦੇ ਭਰਾਵੋ ਇੱਕ ਵਾਰ ਇੱਕ ਰਾਜਾ ਸਿੰਘਾਸਨ ਤੇ ਸੁੱਤਾ ਸੀ
ਹਾਂਜੀ
ਸੁਪਨਾ ਆਉਂਦਾ ਵੀ ਗੁਆਂਢੀ ਰਾਜ ਨੇ ਹਮਲਾ ਕਰਕੇ ਰਾਜਪਾਟ ਖੋਲਿਆ ਤੇ ਰਾਜਾ ਭਿਖਾਰੀ ਬਣਿਆ ਫਿਰਦਾ ਸੁਪਨੇ ਚ ਰਾਜੇ ਦੀ ਤਬ ਕਿ ਅੱਖ ਖੁੱਲ ਜਾਂਦੀ ਆ ਜਦੋਂ ਦੇਖਦਾ ਵੀ ਮੈਂ ਤਾਂ ਸਿੰਘਾਸਨ ਤੇ ਸੁੱਤਾ ਪਰ ਸਾਰੀ ਰਾਤ ਉਹਨੂੰ ਨੀਂਦ ਨੀ ਆਉਂਦੀ
ਹਾਂਜੀ
ਜਿਸ ਦਿਨ ਜਾ ਕੇ ਉਹ ਜਗ੍ਹਾ ਦੇਖ ਕੇ ਆਉਂਦਾ ਸਤਿਗੁਰੂ ਜੀ ਕਹਿੰਦੇ ਭਰਾਵੋ ਉਹ ਤਾਂ ਰਾਜਾ ਸੁਪਨੇ ਚ ਭਿਖਾਰੀ ਹੋਇਆ ਸੀ ਤੇ ਤੁਹਾਡਾ ਰਾਹ ਸਦੀਆਂ ਦਾ ਖੋਇਆ ਤੁਸੀਂ ਕਿਉਂ ਨੀ ਜਾਗਦੇ
ਹਾਂਜੀ
ਉਹ ਫਿਰ ਕਿੱਦਾਂ ਦੇ ਰਾਜ ਦੀ ਗੱਲ ਕਰਦੇ ਆ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭ ਨਮੋਅੰਨ ਛੋਟ ਬੜੇ ਸਭ ਸੰਭਸੇ ਰਵਿਦਾਸ ਰਹੇ ਪ੍ਰਸੰਨ 1509 ਚ ਜਦੋਂ ਸ਼ਿਕੰਦਰ ਲੋਧੀ ਤੋਂ ਸ਼ਿਕਾਇਤ ਕੀਤੀ ਬ੍ਰਾਹਮਣਾਂ ਤੇ ਕਾਜ਼ੀਆਂ ਨੇ ਕਹਿੰਦੇ ਕਬੀਰ ਤੇ ਗੁਰੂ ਰਵਿਦਾਸ ਦੋਨੇ ਹੀ ਅੱਲਾਹ ਤਾਲਾ ਦੇ ਔਰ ਰਾਮ ਦੇ ਖਿਲਾਫ਼ ਬੋਲਦੇ ਆ
ਹਾਂਜੀ
ਬਾਣੀ ਸਪਸ਼ਟ ਆ ਮੰਦਿਰ ਸੇ ਕੁਛ ਗਿਨਨੇ ਹੀ ਮਾਜਰ ਸੇ ਨੀ ਪਿਆਰ ਦੋਹੋਂ ਮੈਂ ਅੱਲਾਹ ਰਾਮ ਨੇ ਕਹਿ ਰਵਿਦਾਸ ਚ ਮਾਰ ਕਹਿੰਦੇ ਆਈ ਕੱਖ ਨੀ ਸਿਕੰਦਰ ਲੋਧੀ ਨੇ ਉਹਨਾਂ ਨੂੰ ਜੀ ਜੇਲ੍ਹ ਚ ਬੰਦ ਕੀਤਾ ਜ਼ੰਜੀਰਾਂ ਨਾਲ ਜਕੜ ਕੇ ਦੂਏ ਦਿਨ ਉਹਨੂੰ ਕਚਹਿਰੀ ਪੇਸ਼ ਕੀਤਾ ਵੀ ਅੱਛਾ ਦੋਨਾਂ ਮਹਾਂਪੁਰਸ਼ਾਂ ਨੇ ਜਾ ਕੇ ਉਹਨੂੰ ਸਲਾਮ ਨੀ ਕੀਤੀ ਰਾਜੇ ਨੂੰ
ਹਾਂਜੀ
ਉਸ ਵੇਲੇ ਸਿਕੰਦਰ ਲੋਧੀ ਰਾਜ ਸੀ 1509 ਚ ਉਹ ਕਹਿੰਦੇ ਵੀ ਅਸੀਂ ਤੈਨੂੰ ਸਲਾਮ ਕਿਉਂ ਕਰੀਏ ਤੂੰ ਕਿੱਥੇ ਦਾ ਰਾਜਾ ਉਹ ਰਾਜੇ ਨੂੰ ਮੰਨਦੇ ਜਿਹੜਾ ਕਦੀ ਮਰਦਾ ਹੀ ਨੀ ਉਹ ਕਹਿੰਦਾ ਵੀ ਇਹ ਕਿੱਦਾਂ ਹੋ ਸਕਦਾ ਕਹਿੰਦੇ ਵੀ ਤੂੰ ਦੱਸ ਵੀ ਤੇਰਾ ਰਾਜ ਕਿੰਨੀ ਦੇਰ ਰਹੂਗਾ ਕਹਿੰਦਾ ਵੀ ਜਿੰਨੀ ਦੇਰ ਮੈਂ ਜੀਦਾ ਕਹਿੰਦੇ ਵੀ ਮੇਰੇ ਤੋਂ ਤੇਰੇ ਤੋਂ ਬਾਅਦ ਕਹਿੰਦਾ ਮੇਰਾ ਤੋਂ ਬਾਅਦ ਮੇਰਾ ਇਮਰਾਨ ਮੁੰਡੀ ਮੇਰਾ ਮੁੰਡਾ ਇਮਰਾਨ ਲੋਧੀ ਬੈਠੂਗਾ ਕਹਿੰਦੇ ਤੇਰੇ ਤੋਂ ਕੌਣ ਕੌਣ ਪਹਿਲਾਂ ਕੌਣ ਸੀ ਕਹਿੰਦਾ ਮੇਰਾ ਪਿਤਾ ਬਹਿਲੋਲ ਲੋਧੀ ਕਹਿੰਦੇ ਤੈਨੂੰ ਯਕੀਨ ਆ
ਹਾਂਜੀ
ਕਹਿੰਦੇ ਤੈਨੂੰ ਯਕੀਨ ਆ ਉਹ ਕਹਿੰਦਾ ਵੀ ਇਹ ਤਾਂ ਬੰਦੇ ਬੜੇ ਖਰਾਬ ਆ ਉਹਨਾਂ ਨੂੰ ਜੇਲ੍ਹਾਂ ਚ ਡੱਕ ਦਿਓ ਰਾਤ ਨੂੰ ਫਿਰ ਉਹਨੂੰ ਸੋਚ ਆਉਂਦੀ ਆ ਵੀ ਜਿਹੜਾ ਇੱਕ ਸਧਾਰਨ ਜਿਹਾ ਬੰਦਾ ਹੋ ਕੇ ਏਦਾਂ ਦੀ ਗੱਲ ਮੈਨੂੰ ਕਹਿੰਦਾ ਉਹ ਸਧਾਰਨ ਨੀ ਹੋ ਸਕਦਾ
ਹਾਂਜੀ
ਦੂਏ ਦਿਨ ਉਹਨੂੰ ਫਿਰ ਕਚਹਿਰੀ ਚ ਬੁਲਾਉਂਦੇ ਆ ਉਹ ਕਹਿੰਦਾ ਮਹਾਂਪੁਰਸ਼ੋ ਤੁਸੀਂ ਚਾਹੁੰਦੇ ਕੀ ਆ ਉਹ ਕਹਿੰਦੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭ ਨੂੰ ਕੌਣ ਕਹਿੰਦੇ ਤੈਨੂੰ ਪਤਾ ਤੇਰੇ ਰਾਜ ਚ ਲੋਕ ਭੁੱਖੇ ਮਰਦੇ ਆ ਗਿਆਨਵਰਾਂ ਤੋਂ ਮਾੜੀ ਹਾਲਤ ਆ ਛੂਆ ਛਾਤ ਭੇਦਭਾਵ ਆ ਇਹ ਬ੍ਰਾਹਮਣ ਤੇ ਕਾਜੀ ਵਰਗ ਲੁੱਟ ਲੁੱਟ ਕੇ ਖਾਂਦਾ ਕਹਿੰਦੇ ਵੀ ਤੁਸੀਂ ਕੀ ਚਾਹੁੰਦੇ ਆ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭ ਨੂੰ ਕੌਣ ਛੋਟ ਬੜੇ ਸਭ ਸੰਭਸੇ ਰਵਿਦਾਸ ਰਹੇ ਪ੍ਰਸੰਨ ਕਹਿੰਦੇ ਉਹਦਾ ਮਹਾਰਾਜ ਰੂਪ ਰੇਖਾ ਕੀ ਹੋਊਗੀ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ ਉਹ ਸ਼ਹਿਰ ਉਸ ਵਤਨ ਦਾ ਨਾਂ ਬੇਗਮਪੁਰਾ ਹੋ ਜਿੱਥੇ ਕਿਨੂੰ ਗਮ ਨਾ ਹੋਵੇ ਕਿਉਂਕਿ ਮੈਂ ਪੂਰਾ ਸ਼ਬਦ ਨਹੀਂ ਉਚਾਰੂੰਗਾ ਸਮਾਂ ਬਹੁਤ ਘੱਟ ਹੈ ਆਪਣੇ ਕੋਲ
ਹਾਂਜੀ ਹਾਂਜੀ
ਤੇ ਕਿਨੂੰ ਟੈਕਸ ਨਾ ਵੱਧ ਦੇਣਾ ਪਵੇ ਡਰ ਭਾਉ ਨਾ ਹੋਵੇ ਡੋਮ ਸੋਮ ਨਾ ਹੋਵੇ ਉੱਚਾ ਨੀਵਾਂ ਨਾ ਹੋਵੇ ਮੈਂ ਇੱਦਾਂ ਦਾ ਰਾਹ ਚਾਹੁੰਦਾ ਉਹ ਕਹਿੰਦੇ ਮਹਾਰਾਜ ਠੀਕ ਆ ਉਸ ਵੇਲੇ ਉਹਦੇ ਸਿਕੰਦਰ ਲੋਧੀ ਤੇ ਅਸਰ ਹੋਇਆ ਔਰ 52 ਰਾਸਤਾਂ ਦੇ ਰਿਆਸਤਾਂ ਦੇ ਰਾਜੇ ਰਾਣੀਆਂ ਗੁਰੂ ਜੀ ਦੇ ਸੇਵਕ ਬਣੇ ਜਿੱਦਾਂ ਮੀਰਾਂ ਬਾਈ ਝਾਲਾਂ ਬਾਈ ਹਾਂਜੀ ਕਰਮਾ ਬਾਈ ਕਬੀਰ ਜੀ ਦੀ ਬੇਟੀ ਕਮਾਲੀ ਔਰ ਬੀਬੀ ਭਾਨਮਤੀ ਰਾਜਾ ਸਿਕੰਦਰ ਲੋਧੀ ਬਹਿਲੋਲ ਲੋਧੀ ਤੇ ਉਹ ਤੋਂ ਬਾਅਦ ਰਾਜਾ ਨਾਗਰਮੱਲ ਤੇ ਰਾਣਾ ਸਾਂਗਾ ਇਹ ਗੁਰੂ ਜੀ ਦੇ ਉਸ ਵੇਲੇ ਸੇਵਕ ਬਣੇ ਉਹਨਾਂ ਦੀ ਮਾਰਗ ਦਰਸ਼ਨ ਲਿਆ ਉਹਨਾਂ ਤੋਂ ਕਿਉਂਕਿ ਉਹ ਬਰਾਬਰਤਾ ਦੀ ਗੱਲ ਕਰਦੇ ਸੀ ਔਰ ਸਤਿਗੁਰਾਂ ਨੇ ਲੋਕਾਂ ਨੂੰ ਚੇਤਾਵਨੀ ਦਿੰਦੇ ਕਿਹਾ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ ਧਿਰਗਤ ਜੂਨ ਅਚੇਤ ਸੰਭਵ ਧੁਨ ਪਾਪ ਸੋਚ ਸਾਨੂੰ ਤੇ ਬ੍ਰਾਹਮਣ ਨੇ ਕਹਿੰਦੇ ਜੂਨਾਂ ਚ ਪਾਤਾ ਪਰ ਮੈਂ ਜੂਨਾਂ ਦਾ ਖੰਡਨ ਕਰਦਾ ਕਹਿੰਦੇ ਤੇਰੇ ਜਮਦੂਤਾਂ ਦਾ ਵੀ ਖੰਡਨ ਕਰਦਾ ਕਹਿੰਦੇ ਕਿੱਦਾਂ ਮਾਰੇ ਬਾਣੀ ਜੀ ਚਾਰਦੇ ਆ ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਮੋਹੇ ਜਮ ਡੰਡ ਨਾ ਲਾਗੀ ਤਜਲੇ ਸਰਬ ਜੰਜਾਲ ਐ ਬ੍ਰਾਹਮਣ ਮੈਂ ਤੇਰੇ ਸਾਰੇ ਜੰਜਾਲ ਤਜ ਦਿੱਤੇ ਮੈਨੂੰ ਤੇਰੇ ਜਮਾਂ ਦਾ ਵੀ ਡਰ ਨੇ
ਹਾਂਜੀ
ਔਰ ਜਾਤ ਪਾਤ ਦਾ ਖੰਡਨ ਕੀਤਾ ਔਰ ਉਹਨੇ ਸਤਿਗੁਰਾਂ ਨੇ ਸਪਸ਼ਟ ਕਿਹਾ ਸਾਧੂ ਕੀ ਜੋ ਲੇ ਓਟ ਤੇਰੇ ਮਿਟੇ ਸਭ ਪਾਪ ਕੋਟ ਕੋਟ ਕਹਿ ਰਵਿਦਾਸ ਜੋ ਜਾਪੇ ਨਾਮ ਤਿਸ ਜਾਤ ਨਾ ਜਨਮ ਨਾ ਜੂਨੀ ਕਾਮ
ਹਾਂਜੀ
ਇਹ ਸਾਨੂੰ ਤਾਂ ਡਰ ਹੀ ਨੀ ਜੂਨਾਂ ਦਾ ਔਰ ਉਹਨਾਂ ਨੇ ਉਸ ਵੇਲੇ ਰਾਜ ਦੀ ਗੱਲ ਕੀਤੀ ਆ ਸਤਿਗੁਰੂ ਜੀ ਕਹਿੰਦੇ ਵੀ ਏਦਾਂ ਦਾ ਰਾਜ ਜੇ ਕਿਨੂੰ ਗਮ ਨਾ ਹੋਵੇ ਰਵਿਦਾਸ ਮਨੁੱਖ ਕੇ ਬਸਨ ਕੋ ਸੁੱਖ ਕੇ ਹੈ ਦੋ ਠਾਓ ਏਕ ਸੁਖ ਸਭ ਰਾਜ ਮੈਂ ਦੂਜਾ ਮਰਗਟ ਗਾਓ ਕਹਿੰਦੇ ਬੰਦੇ ਦੇ ਜੀ ਨੂੰ ਦੋ ਜਗ੍ਹਾ ਵਧੀਆ ਆ ਇੱਕ ਆਪਣਾ ਰਾਜ ਤੇ ਇੱਕ ਕਬਰਾਂ
ਹਾਂਜੀ
ਉੱਥੇ ਵੀ ਕਹਿੰਦੇ ਕੋਈ ਗਮ ਨੀ ਹੁੰਦਾ ਭਰਾਵੋ ਹੱਕਾਂ ਦੇ ਲਈ ਲੜੋ ਕਹਿੰਦੇ ਕਹਿੰਦੇ ਜਿੱਥੇ ਤੁਸੀਂ ਮਨ ਦੇ ਸ਼ਾਂਤੀ ਲਈ ਭਜਨ ਕਰਨਾ ਆ ਹੱਕਾਂ ਲਈ ਲੜਨਾ ਪੈਣਾ ਆ ਔਰ ਜਿੱਦਾਂ ਪ੍ਰਚਾਰਿਆ ਜੀ ਉਹ ਸੰਖ ਭਜਾਉਂਦੇ ਸੀ ਉਹ ਜਨੇਊ ਪਾਉਂਦੇ ਸੀ ਉਹ ਪਾਉਂਦੇ ਸੀ ਸਿਰਫ ਬ੍ਰਾਹਮਣ ਮਨ ਨੂੰ ਟੱਕਰ ਦੇਣ ਲਈ
ਹਾਂਜੀ
ਔਰ ਉਹਨਾਂ ਨੇ ਸਪਸ਼ਟ ਕਿਹਾ ਰਾਜੇ ਦੀ ਕਚਹਿਰੀ ਵਿੱਚ ਤੇ ਦੇਖੋ ਆਪਾਂ ਜੇ ਭਾਜੀ ਸੋਚੀਏ ਅੱਜ ਆਪਾਂ ਇੰਨੇ ਅਪਵਰਡ ਹੋ ਗਏ ਇੰਨੇ ਡਿਵੈਲਪ ਹੋ ਗਏ ਆ ਮੋਬਾਈਲ ਆ ਟੈਲੀਫੋਨ ਪਤਾ ਨੀ ਕਿਹੜੀ ਕਿਹੜੀ ਸਹੂਲਤਾਂ ਉਸ ਵੇਲੇ ਉਹ ਇਕੱਲੇ ਸੀ
ਹਾਂਜੀ
ਉਹ ਕਿੱਡੇ ਵੱਡੇ ਯੋਧੇ ਹੋਣਗੇ ਮੈਂ ਰਾਜੇ ਦੀ ਕਚਹਿਰੀ ਚ ਕਹਿਣਾ ਵੀ ਮੈਨੂੰ ਤੇਰਾ ਰਾਜ ਪਸੰਦ ਨਹੀਂ
ਹਾਂਜੀ
ਇਹਨੇ ਬਹੁਤ ਵਧੀਆ ਲਿਖਿਆ ਜਦੋਂ ਰਾਜੇ ਦੀ ਕਚਹਿਰੀ ਵਿੱਚ ਗੁਰੂ ਖੜਲੇ ਖੜੇ ਹੋਣਗੇ ਉਹ ਸਮਝ ਨੀ ਆਉਂਦੀ ਇਕੱਲੇ ਕਿੱਦਾਂ ਲੜੇ ਹੋਣਗੇ
ਹਾਂਜੀ
ਲੇਕਿਨ ਅੱਜ ਸਾਡਾ ਸਮਾਜ ਜੇ ਗੁਰੂ ਰਵਿਦਾਸ ਜੀ ਨੂੰ ਮੰਨਣ ਵਾਲੇ ਮੰਨ ਮੇਰਾ ਵਾਲੇ ਚਮਾਰਾਂ ਤੋਂ ਨਹੀਂ ਜਿਹੜਾ 6743 ਜਾਤਾਂ ਚ ਵੰਡਿਆ ਆ ਗੁਰੂ ਰਵਿਦਾਸ ਜੀ ਨੇ ਸਾਰਿਆਂ ਦੀ ਗੱਲ ਕੀਤੀ ਆ लेकिन वो समाज अज उस व्यवस्था नू फॉलो कर रहा जिस व्यवस्था के खिलाफ गुरु रविदास जी ने जिन्हां कर्मकांडा के खिलाफ सारी उम्र लड़ाई कीती आ।
हां जी,
लेकिन असि अज्ञानता बस उन्हां ही विष्णु ब्रह्मा देवी देवतियां नू ध्यान रहे हां।
हां जी,
सतगुरु ने अपनी आरती दे विच उन्हां सारे कर्मकांडा का खंडन किया जो विपर करता सी।
हां जी,
पे जगाउणे, फुल चढ़ाउणे, जल चढ़ाउणा, चंदन चढ़ाउणा, ਜੋਤਾਂ ਜਗਾਉਣੀਆਂ, ਕਿਉਂਕਿ ਆਰਤੀ ਦਾ ਸ਼ਬਦ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ
ਆ। ਨਹੀਂ, ਸਾਰਾ ਕੁਛ ਕੀਤਾ ਜੀ, ਛੱਡਿਆ ਕੁਛ ਨੀ,
ਉਹਨੇ ਬਖਸ਼ਿਆ ਜੀ ਇਹਨੂੰ। ਔਰ ਹੋਰ ਸਭ ਤੋਂ ਵੱਡੀ ਗੱਲ ਭਾਜੀ, ਜਿਹੜੀ ਗੱਲ ਕੋਈ ਭਾਈ ਨੀ ਕਹਿੰਦਾ,
ਹਾਂਜੀ,
ਉਹਨੇ ਬ੍ਰਾਹਮਣੀ ਦੇਵਤੇ ਆ ਜਿਹੜੇ ਭਗਵਾਨ ਆ ਬ੍ਰਹਮਾ ਵਿਸ਼ਨੂੰ ਮਹੇਸ਼ ਇੰਦਰ ਦੇ ਸਪਸ਼ਟ ਨਾਂ ਲੈ ਕੇ ਕਿਹਾ। ਜਦੋਂ ਉਹਨਾਂ ਦੀ ਮਛਿੰਦਰ ਨਾਥ ਨਾਲ ਗੋਸ਼ਟੀ ਹੋਈ ਨਾ ਗੁਰੂ ਰਵਿਦਾਸ ਜੀ ਦੀ, ਉਹਨਾਂ ਨੇ ਕਿਹਾ ਨਾਥ ਕਛੂ ਨਾ ਜਾਣਿਓ ਮਨ ਮਾਇਆ ਕੇ ਹਾਥ ਬਗਾਨਿਓ, ਤੁਮ ਕਈਅਤ ਹੋ ਜਗਤ ਗੁਰ ਸਵਾਮੀ, ਹਮ ਕਈਅਤ ਕਲ ਯੁਗ ਕੇ ਕਾਮੀ। ਜਿਹਨਾਂ ਨੂੰ ਤੂੰ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਕਹਿੰਦਾ ਨਾ ਵੀ ਜਗਤ ਦੇ ਸਵਾਮੀ ਆ, ਕਰਤਾ ਆ, ਮੈਂ ਉਹਨਾਂ ਨੂੰ ਕੰਮ ਹੀ ਕਹਿੰਦਾ ਆ, ਭਰਾਈਆਂ ਔਰਤਾਂ ਮਗਰ ਫਿਰਨ ਵਾਲੇ। ਉਹ ਕਹਿੰਦਾ ਕਿੱਦਾਂ? ਕਹਿੰਦੇ ਗੌਤਮ ਨਾਰ ਉਮਾਵਤ ਸਵਾਮੀ ਸੀਸ ਧਰਤ ਪੈ ਸਦਗਾਮੀ। ਕਹਿੰਦੇ ਬ੍ਰਹਮਾ ਨੇ ਆਪਣੀ ਬੇੜੀ ਨਾਲ ਕੀ ਕੀਤਾ ਜੀ, ਇੰਦਰ ਨੇ ਗੌਤਮ ਰਿਸ਼ੀ ਨਾਰ ਹਲਿਆ ਨਾਲ ਕੀ ਕੀਤਾ ਜੀ, ਉਹਨੇ ਆਪਣੀ ਭੈਣ ਨਾਲ ਕਹਿੰਦੇ ਕੀ ਕੀਤਾ ਹੈਗਾ। ਕਹਿੰਦੇ ਇਹ ਤੇਰੇ ਭਗਵਾਨ ਆ,
ਮੈਂ ਨੀ ਮੰਨਦਾ,
ਮੈਂ ਨੀ ਮੰਨਦਾ। ਕਹਿੰਦੇ ਚੱਕ ਆਪਣੇ ਭਗਵਾਨ, ਤੇਰੀ ਮੱਤ ਕਹਿੰਦੇ ਖਰਾਬ ਹੋ ਗਈ ਆ।
ਹਾਂਜੀ ਹਾਂਜੀ,
ਇਹ ਸਤਿਗੁਰਾਂ ਨੇ ਉਸ ਵੇਲੇ ਔਰ ਸਤਿਗੁਰਾਂ ਨੂੰ ਫਿਰ ਇਹ ਬ੍ਰਾਹਮਣ ਨੇ ਪਤਾ ਕੀ ਪ੍ਰਚਾਰਿਆ, ਜਿਹੜੀ ਭਾਈ ਆਪਣੇ ਭਾਜੀ ਸਹਿਬ ਸਿੰਘ ਹੁਣੀ ਗੱਲ ਕਰਕੇ ਗਏ ਆ, ਸਤਿਗੁਰਾਂ ਤੋਂ ਬਾਅਦ ਚ ਇਹ ਪ੍ਰਚਾਰਿਆ ਵੀ ਤੁਹਾਡੇ ਜਿਹੜੇ ਗੁਰੂ ਆ ਸਣੇ ਦੇਹੀ ਬਕੁੰਠ ਪਧਾਰ ਗਏ, ਭਾਵ ਕਿ ਉਹਨਾਂ ਦਾ ਸਰੀਰ ਵੀ ਨੀ ਮਿਲਿਆ ਭਾਜੀ।
ਹਾਂਜੀ, ਇਹੋ ਜਿਹੇ ਪ੍ਰਚਾਰਿਆ ਜੀ,
ਸਣੇ ਦੇਹੀ ਬਕੁੰਠ ਪਧਾਰ ਗਏ। ਤੇ ਪੁੱਛੋ ਭਰਾਵੋ ਬਕੁੰਠ ਹੈ ਕਿੱਥੇ ਆ, ਸਾਨੂੰ ਵੀ ਦੱਸ ਦਿਓ, ਭਾਵ ਕਿ ਉਹਨਾਂ ਦੀ ਲਾਸ਼ ਵੀ ਖੁਰਦ ਬਖੁਰਦ ਕਰ ਦਿੱਤੀ।
ਹਾਂਜੀ ਹਾਂਜੀ ਹਾਂ,
ਇਹ ਗੱਲਾਂ ਬਹੁਤ ਸਾਹਮਣੇ ਆ ਰਹੀਆਂ ਆ। ਔਰ ਉਹਨਾਂ ਜਿਹੜੀ ਵਿਚਾਰਧਾਰਾ ਬੇਗਮਪੁਰੇ ਦੀ ਜਿਹਦਾ ਕਦੀ ਵਿਰੋਧ ਕਰਦੇ ਸੀ, ਔਰ ਬ੍ਰਾਹਮਣ ਨੇ ਪ੍ਰਚਾਰਿਆ ਸੀ ਵੀ ਬੇਗਮਪੁਰਾ ਉਹ ਆ ਜਦੋਂ ਬੰਦਾ ਭਜਨ ਕਰਦਾ ਦਸਵੇਂ ਦੁਆਰ ਤੇ ਪਹੁੰਚਦਾ, ਨਹੀਂ ਉਹ ਬੇਗਮਪੁਰਾ ਇਸ ਦੁਨੀਆਂ ਨੂੰ ਬਣਾਉਣਾ ਚਾਹੁੰਦੇ ਸੀ, ਭਾਰਤ ਨੂੰ ਬਣਾਉਣਾ ਚਾਹੁੰਦੇ ਸੀਗੇ ਪ੍ਰੈਕਟੀਕਲੀ।
ਹਾਂਜੀ, ਪਰ ਉਹ ਫਿਰ ਉੱਥੇ ਦਾ ਉੱਥੇ ਅਧੂਰੇ ਦਾ ਅਧੂਰਾ ਹੀ ਪਿਆ ਜੀ।
ਮੈਂ ਕਹਿੰਦਾ ਜੀ ਕਿਉਂ, ਕਾਰਨ ਕੀ ਹੋਇਆ ਵੀ ਬ੍ਰਾਹਮਣ ਨੇ ਐਸਾ ਪੁੱਠਾ ਪੇੜ ਦਿੱਤਾ, ਭਜਨ ਭਗਤੀ ਚ ਲਾਤਾ, ਕ੍ਰਾਂਤੀਆਂ ਨੂੰ ਤੁਰਿਓ ਹੀ ਨਾ। ਕਹਿੰਦਾ
ਨਹੀਂ, ਉਹੀ ਗੱਲ ਹੈ ਵੀ ਜਿਹੜੀ ਹੁਣ ਆਪਾਂ ਇੱਥੇ ਗੱਲ ਵੀ ਕਰਦੇ ਹਾਂ ਵੀ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਲਿਆਂ ਦੇ ਵਿੱਚ ਹੀ ਲਪੇਟ ਲਪੇਟ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖਣਾ ਤੇ ਉਹਨਾਂ ਨੂੰ ਪੜ੍ਹ ਕੇ ਵਿਚਾਰ ਨਾ ਕਰਨੀ, ਇਹ ਜਿਹੜੀਆਂ ਉਹਦੀਆਂ ਹੀ ਪਿਰਤਾਂ ਦੇ ਵਿੱਚੋਂ ਇੱਕ ਇਹ ਪਿਰਤ ਹੈ ਕਿ ਜਿਹੜਾ ਅੱਜ ਅਸੀਂ ਇੱਕ ਪਾਸੇ ਨੂੰ ਹੀ ਤੁਰੇ ਜਾ ਰਹੇ ਹਾਂ। ਸਿਰਫ ਅਸੀਂ ਜਿਵੇਂ ਮੰਦਰਾਂ ਚ ਟੱਲ ਖੜਕਾਉਣ ਵਾਲੀ ਗੱਲ ਹੈ, ਅਰਦਾਸਾਂ ਦੇ ਰੂਪ ਦੇ ਵਿੱਚ ਜੇਕਰ ਦੇਖੀਏ ਬਹੁਤ ਜਿੱਡੀ ਸਾਡੀ ਅਰਦਾਸ ਹੁੰਦੀ, ਉਹ ਤੋਂ ਕਈ ਗੁਣਾ ਲੰਬੀ ਜਿਹੜੀ ਹੈ ਜਿਹੜੀ ਅਰਦਾਸ ਕਰਾਉਣ ਵਾਲਿਆਂ ਦੇ ਨਾਵਾਂ ਦੀ ਲੜੀ ਹੁੰਦੀ ਹੈ।
ਜੇ ਗੁਰੂ ਜਾਣੀ ਜਾਣ ਤਾਂ ਨਾਂ ਦੀ ਕੋਈ ਜ਼ਰੂਰਤ ਹੀ ਨਹੀਂ।
ਇੱਕ ਪਾਸੇ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਤੇ ਦੂਜੇ ਪਾਸੇ ਅਸੀਂ ਫੇਰ ਉਸੇ ਹੀ ਚੱਕਰਾਂ ਦੇ ਵਿੱਚ।
ਸੋ
ਕਿਤੇ ਨਾ ਕਿਤੇ ਜਿਹੜਾ ਰੰਗ ਆ ਉਹ ਸਾਨੂੰ ਜ਼ਰੂਰ ਚੜਿਆ ਹੈ। ਇਹ ਗੱਲ ਵੱਖਰੀ ਹੈ ਕਿ ਅਸੀਂ ਕਹਿਣ ਨੂੰ, ਕਰਨ ਨੂੰ ਤੇ ਦੇਖਣ ਨੂੰ ਤੇ ਸੁਣਨ ਨੂੰ ਹੋਰ ਗੱਲਾਂ ਦੇ ਵਿੱਚ ਉਲਝਾ ਕੇ ਰੱਖ ਲਿਆ ਹੈ, ਪਰ ਜੇਕਰ ਅਸੀਂ ਸ਼ਬਦ ਦੀ ਗੱਲ ਕਰਾਂਗੇ, ਇੱਕ ਪਾਸੇ ਅਸੀਂ ਦੋਹਰਾ ਪੜ੍ਹਦੇ ਹਾਂ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਖੁਰਾਂ ਕੀ ਦੇਹ ਵਾਲੀ ਗੱਲ ਕਰਦੇ ਹਾਂ। ਹਾਂਜੀ, ਪਰ ਉਹ ਜਿਹੜੀ ਉਹ ਜਿਹੜਾ ਦੋਹਰਾ ਪੜਿਆ ਸਾਡਾ ਤਦ ਹੀ ਸਫਲਾ ਹੋਵੇਗਾ ਜੇਕਰ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੋਂ ਰੁਮਾਲਾ ਚੁੱਕ ਕੇ ਸ਼ਬਦ ਦੇ ਦਰਸ਼ਨ ਕਰਾਂਗੇ, ਦਰਸ਼ਨਾਂ ਤੱਕ ਹੀ ਨਹੀਂ ਸੀਮਿਤ ਰਵਾਂਗੇ, ਉਹਨਾਂ ਨੂੰ ਪੜ੍ਹਾਂਗੇ, ਪੜ੍ਹ ਕੇ ਉਹਨਾਂ ਨੂੰ ਵਿਚਾਰ ਕੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਾਂਗੇ, ਤਦ ਹੀ ਅਸੀਂ ਜਿਹੜਾ ਉਹ ਸਭ ਸਿੱਖਣ ਵਾਲਾ ਹੋਕਾ ਜਿਹੜਾ ਦੇ ਸਕਾਂਗੇ।
ਹਾਂਜੀ, ਜਿੱਥੇ ਤੱਕ ਆਪਾਂ ਗੁਰੂ ਸਾਹਿਬ ਦਾ ਗੁਰਪੁਰਬ ਮਨਾ ਰਹੇ ਹਾਂ, ਉਹਨਾਂ ਦੇ ਮਿਸ਼ਨ ਤੋਂ ਸਿੱਖਿਆ ਲੈਣੀ, ਜੀਵਨ ਤੋਂ ਸਿੱਖਿਆ ਲੈਣੀ ਆ, ਜਿਹੜਾ ਵਿਵਸਥਾ ਖਰਾਬ ਉਹ ਸਾਰੀ ਉਮਰ ਲੜਦੇ ਰਹੇ ਸਾਡੇ ਹੱਕਾਂ ਦੇ ਲਈ, ਔਰ ਜਿਹੜੇ ਹੱਕ ਸਾਨੂੰ ਕੁਛ ਮਿਲੇ ਵੀ ਆ, ਅੱਜ ਉਹੀ ਲੋਕ ਮਨੂਵਾਦੀ ਲੋਕ ਸਾਡੇ ਹੱਕਾਂ ਨੂੰ ਕਰਸ਼ ਕਰਕੇ ਮਨੂ ਸਮ੍ਰਿਤੀ ਨੂੰ ਲਾਗੂ ਕਰਨ ਤੇ ਲੱਗੇ ਆ। 13 ਪੁਆਇੰਟ ਫਾਰਮੂਲਾ ਜਿਹੜਾ ਉਹਨਾਂ ਦਾ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਦਾ,
ਹਾਂਜੀ,
ਔਰ ਲੱਗੇ ਆ। ਔਰ ਗੁਰੂ ਰਵਿਦਾਸ ਜੀ ਦਾ ਸਮਾਜ, ਮੇਰੇ ਗੁਰੂ ਰਵਿਦਾਸ ਜੀ ਦੇ ਸਮਾਜ ਤੋਂ ਭਾਵ ਇਕੱਲੇ ਇੱਕ ਜਾਤ ਨਹੀਂ, 6,747 ਜਾਤਾਂ ਦੇ ਵੱਡੇ ਲੋਕ ਜਿੰਨੇ ਗੁਰੂ ਗ੍ਰੰਥ ਸਾਹਿਬ
ਨੂੰ ਮੰਨਦੇ ਆ, ਜਿਹੜੇ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਜੀ, ਸਾਰਿਆਂ ਦੀ ਗੱਲ ਕਰ ਲੈਂਦੇ ਆ,
ਉਹ ਚੁੱਪ ਬੈਠੇ ਆ।
ਹਾਂ,
ਕਿਉਂਕਿ ਸਿੱਖਾਂ ਨੂੰ ਅੱਜ ਦੇਖ ਲਓ ਹਮਲੇ, ਮੁਸਲਮਾਨਾਂ ਤੇ ਹਮਲੇ,
ਹਾਂਜੀ,
ਦਲਿਤਾਂ ਤੇ ਹਮਲੇ, ਧੀਆਂ ਭੈਣਾਂ ਨਾਲ ਬਲਾਤਕਾਰ, ਜਦੋਂ ਦੀ ਮੋਦੀ ਗੌਰਮੈਂਟ ਬਣੀ ਆ 1,000 ਗੁਣਾ ਅਤਿਆਚਾਰ ਵੱਧ ਗਏ ਆ, ਲੇਕਿਨ ਅਸੀਂ ਚੁੱਪ ਬੈਠੇ ਹਾਂ। ਤੇ ਜੇ ਅਸੀਂ ਗੁਰਪੁਰਬ ਵੀ ਏਦਾਂ ਦੇ ਮਨਾਉਣੇ ਆ, ਸਿਰਫ ਗੁਰਦੁਆਰਾ ਗੁਰਪੁਰਬਾਂ ਨੂੰ ਮੇਲੇ ਹੀ ਬਣਾ ਲਿਆ,
ਹਾਂਜੀ
ਇਹੋ ਜਿਹੇ ਗੁਰਪੁਰਬ ਮਨਾਉਣ ਦਾ ਕੋਈ ਫਾਇਦਾ ਨਹੀਂ ਜੇ ਗੁਰੂ ਦੇ ਮਿਸ਼ਨ ਨੂੰ ਵਿਚਾਰ ਕੇ ਚਿੰਤਨ ਮੰਥਨ ਕਰਕੇ ਉੱਥੇ ਆਪਾਂ ਨਹੀਂ ਚੱਲਣਾ।
ਹਾਂਜੀ ਹਾਂ ਹਾਂ ਬਿਲਕੁਲ
ਇਹਦੇ ਦੁਕਾਨਦਾਰੀਆਂ ਇੱਕ ਭਾਜੀ ਕਿਉਂਕਿ ਮੇਰੇ ਨਾਲ ਕਈ ਬੰਦਾ ਇਹ ਗੱਲ ਤੋਂ ਖੇਬੜ ਪੈਂਦੇ ਆ, ਮੈਂ ਕਹਿੰਦਾ ਜੇ ਗੁਰੂ ਦੇ ਮਿਸ਼ਨ ਤੇ ਉਹਨਾਂ ਦੇ ਦਿਨ ਤੇ ਮਿਸ਼ਨ ਦੀ ਗੱਲ ਨਹੀਂ ਕਰਨੀ, ਸਾਲ ਬਾਅਦ ਵੀ ਨਹੀਂ ਕਰਨੀ, ਫਿਰ ਦੁਕਾਨਦਾਰੀਆਂ ਤੋਂ ਵੱਧ ਇਹ ਗੁਰਦੁਆਰੇ ਕੱਖ ਨਹੀਂ ਹੈਗੇ।
ਨਹੀਂ ਬਿਲਕੁਲ ਜੀ ਇਹਦੇ ਵਿੱਚ ਕੋਈ ਅੱਤ ਕਥਨੀ ਨਹੀਂ ਹੈ, ਇਹ ਤਾਂ ਸਾਨੂੰ ਆਪਣੇ ਆਪ ਇਹਦੇ ਵਿੱਚ ਕਈ ਗੱਲਾਂ ਸਾਡੇ ਮੂਹਰੇ ਆ ਕੇ ਖੜ ਜਾਂਦੀਆਂ
ਫਿਰ
ਜਦੋਂ ਅਸੀਂ ਇਹਨਾਂ ਤੇ ਵਿਚਾਰ ਕਰਦੇ ਹਾਂ ਤੇ ਕਈ ਵਾਰੀ ਸਾਨੂੰ ਵੀ ਪੁੱਠੇ ਪੁੱਠੇ ਜਿਹੜੇ ਕਮੈਂਟ ਸੁਣਨ ਨੂੰ ਮਿਲਦੇ ਨੇ
ਤੇ
ਜਾਂ ਫਿਰ ਜੇ ਨਾ ਫਿਰ ਫਿਰ ਇਹੋ ਜਿਹੇ ਕਮੈਂਟਸ ਵੀ ਮਿਲਦੇ ਨੇ ਕਿ ਤੁਸੀਂ ਜ਼ਿਆਦਾ ਬੁੱਧੀਜੀਵੀ ਹੋ ਤੇ ਪਰ ਜਦੋਂ ਮੈਂ ਗੁਰੂ ਦਾ ਜਿਹੜਾ ਇੱਕ ਸਿੱਖ ਨੂੰ ਜਾਂ ਚਾਹੁਣ ਵਾਲੇ ਨੂੰ ਜਿਹੜਾ ਜਿਹੜਾ ਨਿਸ਼ਚਾ ਰੱਖਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਵੀ ਹੋਵੇ ਉਹਨੂੰ ਸੰਦੇਸ਼ ਹੀ ਇਹ ਆ, ਉਹਦੀ ਪਰਿਭਾਸ਼ਾ ਹੀ ਇਹ, ਉਹਦੀ ਡੈਫੀਨੇਸ਼ਨ ਹੀ ਇਹ ਆ ਭਾਈ ਤੈਂ ਭਾਈ ਰੋਜ਼ ਕੁਝ ਨਾ ਕੁਝ ਆਪਣੀ ਜ਼ਿੰਦਗੀ ਚ ਨਵੀਂ ਖੋਜ ਕਰਨੀ ਹੈ,
ਬਿਲਕੁਲ ਖੋਜ ਕਰਕੇ ਦੂਜਿਆਂ ਨੂੰ ਦੱਸਣੀ ਆ।
ਹਾਂਜੀ ਸੋ ਉਹ ਤਾਂ ਸਾਡੇ ਚ ਜਿਹੜਾ ਹੈ ਹੀ ਨੀ ਤੇ ਅਸੀਂ ਹਰੇਕ ਚੀਜ਼ ਨੂੰ ਬਿਜ਼ਨਸ ਦੇ ਤੌਰ ਦੇ ਉੱਤੇ ਅਹਿਮੀਅਤ ਦਿੰਦੇ ਆ, ਚਾਹੇ ਉਹ ਗੁਰਦੁਆਰੇ ਦੀ ਸਟੇਜ ਹੋਵੇ ਜਾਂ ਗੁਰਦੁਆਰੇ ਸਾਹਿਬਾਨ ਦੇ ਅੰਦਰ ਕੀਰਤਨੀ ਜਥਾ ਕੀਰਤਨ ਰੂਪ ਸ਼ਬਦ ਗੁਰਬਾਣੀ ਸਾਨੂੰ ਸੁਣਾਉਂਦਾ ਹੋਵੇ ਜਾਂ ਗ੍ਰਾਂਤੀ ਸਿੰਘ ਅਰਦਾਸ ਕਰਦਾ ਹੋਵੇ, ਉਹ ਆਲ ਓਵਰ ਜਦੋਂ ਉਸਨੂੰ ਦੇਖਦੇ ਆ ਉਹ ਸਿਰਫ ਤਾਂ ਸਿਰਫ ਆਪਣੇ ਆਪਣੀ ਧੰਦਾ ਹੀ ਸਮਝਦਾ ਹੈ। ਜਿੱਦਣ ਗ੍ਰਾਂਤੀ ਸਿੰਘ ਜਿਹੜਾ ਅਰਦਾਸੀ ਆ ਜਦੋਂ ਅਰਦਾਸ ਕਰਦਾ, ਅਰਦਾਸ ਕਰਨ ਤੋਂ ਬਾਅਦ ਆਪਣੀ ਡਿਊਟੀ ਤੋਂ ਫਾਰਗ ਹੋ ਕੇ ਜਿੱਦਣ ਉਹ ਸੇਵਾ ਦੇ ਵਿੱਚ ਆਪਣਾ ਹੱਥ ਵਟਾਊਗਾ, ਜਿੱਦਣ ਰਾਗੀ ਸਿੰਘ ਆਪਣੀ ਡਿਊਟੀ ਤੋਂ ਬਾਅਦ ਸੰਗਤੀ ਰੂਪ ਦੇ ਵਿੱਚ ਸੇਵਾ ਕਰਦਾ ਨਜ਼ਰ ਆਊਗਾ, ਉਹ ਜੋ ਗੁਰੂ ਸਾਹਿਬਾਨ ਦਾ ਸੰਦੇਸ਼ ਹੈ, ਫਿਰ ਕਿਤੇ ਨਾ ਕਿਤੇ ਸਾਨੂੰ ਲੱਗੇਗਾ ਕਿ ਧਰਮ ਦੀ ਜਿਹੜੀ ਹੈ ਜਿਹੜਾ ਸੰਦੇਸ਼ ਗੁਰੂ ਸਾਹਿਬਾਨ ਨੇ ਦਿੱਤਾ ਸੀ ਕਿਰਤ ਬਿਰਤ ਕਰ ਧਰਮ ਦੀ ਵਾਲਾ ਜਿਹੜਾ ਹੈ ਉਹ ਕਿਤੇ ਸਾਨੂੰ ਦੇਖਣ ਨੂੰ ਮਿਲੇਗਾ। ਤੇ ਅਦਰਵਾਈਜ਼ ਜਿਹੜੇ ਹਾਲਾਤ ਨੇ ਹਰੇਕ ਚੀਜ਼ ਬਿਜ਼ਨਸ ਦਾ ਹੀ ਰੂਪ ਸਾਹਮਣੇ ਆ ਰਿਹਾ ਹੈ, ਧਰਮ ਦੇ ਉੱਤੇ ਵੀ ਬਿਜ਼ਨਸ ਕੀਤੇ ਜਾਂਦੇ ਨੇ। ਆਪਾਂ ਮੈਂ ਬਹੁਤ ਉਦਾਹਰਨਾਂ ਜਿਹੜੀਆਂ ਮੈਂ ਇੱਥੇ ਦੀਆਂ ਦੇ ਸਕਦਾ, ਮੈਂ ਆਪਣੇ ਜਿੱਥੇ ਅਸੀਂ ਪੰਜਾਬ ਦੇ ਨਾਲ ਜੁੜੇ ਹਾਂ ਉੱਥੇ ਦੀਆਂ ਦੇ ਸਕਦੇ ਹਾਂ, ਜੇ ਜ਼ਿਆਦਾ ਨਹੀਂ ਆਪਾਂ ਜਿਹੜੇ ਅਸੀਂ ਨਗਰ ਕੀਰਤਨ ਕੱਢਦੇ ਹਾਂ ਉਹਨਾਂ ਨੂੰ ਵੇਖ ਲੈਂਦੇ ਹਾਂ। ਔਰ ਨਗਰ ਕੀਰਤਨ ਦੀ ਜਿਹੜੀ ਮਾੜਾ ਨਹੀਂ, ਵਧੀਆ ਵਧੀਆ ਆ, ਸਾਨੂੰ ਵਧੀਆ ਉਹਦੇ ਤੋਂ ਅਸੀਂ ਸੰਦੇਸ਼ ਜਾਂ ਕੁਛ ਬਹੁਤ ਵਧੀਆ ਦੇ ਸਕਦੇ ਹਾਂ ਔਰ ਲੈ ਸਕਦੇ ਹਾਂ। ਉਹਦੇ ਚ ਪਹਿਲੀ ਗੱਲ ਜਿਹੜੀ ਸਾਨੂੰ ਇਹ ਦੇਖਣ ਨੂੰ ਮਿਲਦੀ ਹੈ ਕਿ ਅਸੀਂ ਸੰਗਤੀ ਰੂਪ ਦੇ ਵਿੱਚ ਚਾਹੇ ਮੇਰੀ ਜੇਬ ਦੇ ਵਿੱਚ ਭਾਵੇਂ ਦਸ ਹੀ ਡਾਲਰ ਹੋਣ, ਮੈਂ ਉਹ ਦਸ ਦੇ ਦਸ ਹੀ ਸੇਵਾ ਦੇ ਵਿੱਚ ਪਾਉਣ ਲਈ ਤਤਪਰ ਹੋ ਜਾਂਦਾ। ਇੱਕੋ ਸੰਦੇਸ਼ ਹੈ ਪਰ ਅਸੀਂ ਉਹਨੂੰ ਨਹੀਂ ਦੇਖਦੇ, ਪਰ ਉਹਦੇ ਉੱਤੇ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੀ ਸਪੋਂਸਰ ਲੈ ਜਾਂਦੇ ਨੇ ਤੇ ਅਗਰਾਹੀ ਕੀਤੀ ਜਾਂਦੀ ਹੈ। ਅਗਰਾਹੀ ਕਰਨ ਤੋਂ ਬਾਅਦ ਉਹ ਜੋ ਕੁਝ ਸਿਰੇ ਚੜ੍ਹਦਾ ਹੈ ਉਹਦੀ ਇਨਪੁੱਟ ਕੀ ਮਿਲਦੀ ਹੈ, ਉਹਦਾ ਕੀਤੇ ਹੋਏ ਕੰਮ ਦਾ ਸਾਨੂੰ ਫਾਇਦਾ ਕੀ ਹੋਇਆ ਹੈ, ਤੇ ਅਸੀਂ ਉਹਦੇ ਚ ਅਸੀਂ ਕੋਈ ਲਿਟਰੇਚਰ ਉਸ ਪ੍ਰੋਗਰਾਮ ਦੇ ਵਿੱਚ ਜਿਹੜੇ ਤੇ ਸੰਬੰਧ ਸੀ, ਜਾਂ ਸਾਡਾ ਸਿੱਖ ਇਤਿਹਾਸ ਹੋਵੇ, ਗੁਰ ਇਤਿਹਾਸ ਹੋਵੇ, ਜਾਂ ਸਾਡੇ ਜਿਹੜੇ ਰਹਿ ਨਵਾਏ ਨੇ ਜਾਂ ਸਾਡੀਆਂ ਹੋਰ ਜਿਹੜੀਆਂ ਗੱਲਾਂ ਬਾਤਾਂ ਚੱਲਦੀਆਂ ਨੇ ਅਜਿਹੇ ਖਲੀਫਾ ਨੇ ਕੌਮ ਨੂੰ ਜਾਂ ਸਾਡੇ ਭਾਈਚਾਰੇ ਨੂੰ, ਕੋਈ ਉਹਨਾਂ ਦੇ ਸੰਬੰਧ ਦੇ ਵਿੱਚ ਕੋਈ ਜਾਗ੍ਰਿਤੀ ਦੇਣ ਦੇ ਲਈ ਕੁਝ ਵਿਚਾਰ ਹੋਈ, ਕੋਈ ਲਿਟਰੇਚਰ ਵੰਡਿਆ? ਨਹੀਂ ਨਾ।
ਹੁਣ ਜਿੱਥੇ ਅਸੀਂ ਮਹਾਂਪੁਰਸ਼ਾਂ ਦੇ ਦਿਨ ਮਨਾਉਂਦੇ ਗੁਰੂ ਸਾਹਿਬਾਨ ਦੇ, ਗੁਰੂ ਘਰਾਂ 'ਚ ਇਹ ਗੱਲਾਂ ਹੋਣੀਆਂ ਚਾਹੀਦੀਆਂ ਵੀ ਸਾਨੂੰ ਅੱਜ ਕੀ ਕਰਨਾ ਚਾਹੀਦਾ। ਅੱਜ ਵੀ ਜ਼ੁਲਮ ਓਨਾ ਹੀ ਹੋ ਰਿਹਾ ਜਿੰਨਾ ਉਸ ਸਮੇਂ ਹੋ ਰਿਹਾ ਸੀਗਾ, ਸਗੋਂ ਵੱਧ ਹੋ ਰਿਹਾ।
ਹਾਂਜੀ,
ਔਰ ਸਾਨੂੰ ਚਿੰਤਨ ਮੰਥਨ ਕਰਕੇ ਗੁਰੂ ਸਾਹਿਬਾਨ ਦੇ ਜੀਵਨ ਤੋਂ ਸੰਦੇਸ਼ ਲੈ ਕੇ, ਸਿੱਖਿਆ ਲੈ ਕੇ ਉਹਨਾਂ ਰਾਹਾਂ ਤੇ ਤੁਰਨਾ ਚਾਹੀਦਾ ਆ, ਸੰਘਰਸ਼ ਦੇ ਰਾਹਾਂ ਤੇ, ਤਾਂ ਕਿ ਜਿਹੜੇ ਸਾਡੇ ਹੱਕ ਸਾਨੂੰ ਇੰਨੇ ਸੈਂਕੜੇ ਸਾਲਾਂ ਦੀ ਮਿਹਨਤ ਬਾਅਦ, ਗੁਰੂ ਸਾਹਿਬਾਨ ਦੀ ਮਿਹਨਤ ਬਾਅਦ ਮਿਲੇ ਆ, ਉਹ ਦੁਬਾਰਾ ਖੁਸ ਨਾ ਜਾਣ। ਜਿਹਨੂੰ ਵਿਪਰਵਾਦ ਇਸ ਵੇਲੇ ਪੂਰੀ ਤਰ੍ਹਾਂ ਖੋਣ ਲਈ ਤਿਆਰ ਆ ਔਰ ਖੋ ਰਿਹਾ ਆ।
ਹਾਂਜੀ, ਨਹੀਂ ਨਹੀਂ ਪੂਰਾ ਜੀ ਉਹ ਕਾਬਜ ਆ,
ਕਿਉਂਕਿ ਅਸੀਂ ਆਪਸ ਵਿੱਚ ਪਾਟੇ ਆ। ਹੁਣ ਸਿੱਖ ਕਲੀ ਆ ਘੱਟ ਗਿਣਤੀਆਂ, ਦਲਿਤ ਜਾਂ ਅੰਬੇਡਕਰੀ ਜਾਂ ਮੁਸਲਿਮ,
ਆਉਣ ਵਾਲਾ ਕੋਈ ਵੀ ਤੂਫਾਨ ਵੱਡੇ ਤੋਂ ਵੱਡਾ ਤੁਸੀਂ ਰੋਕ ਸਕਦੇ ਸੀ।
ਹਾਂਜੀ ਬਿਲਕੁਲ, ਉਹ ਤੂਫਾਨ ਸਾਨੂੰ ਇਹ ਸੰਦੇਸ਼ ਦਿੰਦੀ ਆ।
ਹਾਂਜੀ,
ਬਲ ਛੂਟਾ
ਬੰਧਨ ਛੁੱਟੇ ਹਾਂਜੀ
ਉਦੋਂ ਪਾਏ
ਹਾਂ
ਗੁਰੂ ਸਾਹਿਬ ਕਹਿੰਦੇ ਆ ਫਿਰ ਪਹਿਲਾਂ ਕਹਿੰਦੇ ਆ ਬਲ ਛੁੱਟਾ ਬੰਧਨ ਪੜੇ ਕੁਛ ਵੀ ਨਾ ਉਦੋਂ ਪਾਏ
ਹਾਂਜੀ
ਉਹ ਬਲ ਖੋਲੇ ਗਏ ਆ ਸਾਨੂੰ ਵੰਡ ਕੇ
ਹਾਂਜੀ
ਸਾਨੂੰ ਚਿੰਤਨ ਮੰਥਨ ਕਰਨਾ ਚਾਹੀਦਾ ਜੇ ਅਸੀਂ ਦਿਨ ਮਨਾ ਰਹੇ ਹਾਂ ਸਤਿਗੁਰਾਂ ਨੂੰ ਯਾਦ ਕਰ ਰਹੇ ਹਾਂ ਤੇ ਉਹਨਾਂ ਨੇ ਜੀਵਨ ਚ ਕੀ ਕੀਤਾ ਕੀ ਕੀਤਾ ਕਿਹਲੇ ਕੀਤਾ ਕਿਉਂ ਅਸੀਂ ਦਿਨ ਮਨਾ ਰਹੇ ਹਾਂ ਹੁਣ ਸਾਨੂੰ ਕੀ ਕਰਨਾ ਚਾਹੀਦਾ ਅੱਜ ਕਿ ਅਸੀਂ ਗਾਵ ਜਾ ਕੇ ਜਾਂ ਲੰਗਰ ਖਾ ਕੇ ਛੱਡ ਦਈਏ ਸਾਲ ਬਾਅਦ ਜਾਂ ਕੋਈ ਸਿੱਖਿਆ ਲੈਣੀ ਆ ਆਉਣ ਵਾਲੀ ਜਨਰੇਸ਼ਨ ਨੂੰ ਦੱਸਣਾ ਤੇ ਸਾਡੇ ਗੁਰੂ ਸਾਹਿਬਾਨ ਨੇ ਆਹ ਗੱਲ ਕੀਤਾ ਸੀ ਤਾਂ ਅੱਜ ਅਸੀਂ ਸਹੂਲਤਾਂ ਮਾਰ ਰਹੇ ਹਾਂ
ਨਹੀਂ ਨਹੀਂ ਉਹਨੇ ਕੀਤਾ ਸੀ ਕਰਨ ਦੇ ਨਾਲ ਨਾਲ ਉਹਨੇ ਸਾਨੂੰ ਸਮਝਾਇਆ ਕੀ ਸੀ
ਹਾਂਜੀ ਹਾਂਜੀ
ਅਸੀਂ ਸਮਝ ਕਿਉਂ ਨਹੀਂ ਰਹੇ
ਇਹਨਾਂ ਨੂੰ ਇਹ ਜਿਹੜੇ ਹੱਕ ਮਿਲੇ ਉਹਨੂੰ ਰਾਈਟ ਨੂੰ ਸੰਭਾਲ ਕੇ ਕਿੱਦਾਂ ਰੱਖਣਾ ਆ
ਹਾਂਜੀ ਜਿਹੜੀ ਜਿਹੜੀ ਉਹ ਚੀਜ਼ ਦਿੱਤੀ ਸੀ
ਹਾਂਜੀ
ਜਿਹੜਾ ਅਸੀਂ ਕਹਿ ਦਿੰਦੇ ਆ ਬਈ ਜਿਹੜਾ ਖਜ਼ਾਨਾ ਸਾਡੇ ਕੋਲ ਆ ਹਨਾ ਸਾਡੇ ਪੁਰਖਿਆਂ ਨੇ ਸਾਨੂੰ ਖਜ਼ਾਨਾ ਦਿੱਤਾ ਉਹ ਖਜ਼ਾਨੇ ਨੂੰ ਅਸੀਂ ਖੋਲ ਕੇ ਕਦੋਂ ਉਹਨੂੰ ਦੇਖਣਾ
ਸਾਂਭੀ ਰੱਖਣਾ ਅਸੀਂ ਤਾਂ ਖੋਲਣਾ ਹੀ ਨਹੀਂ
ਉਹਦੇ ਤੋਂ ਰੁਮਾਲਾ ਸਾਹਿਬਾਨ ਕਦੋਂ ਲਾਉਣੇ ਅਸੀਂ ਕਦੋਂ ਉਹਦਾ ਸਵਾਦ ਚੱਖਣਾ ਅਸੀਂ ਰੂਹ ਨੂੰ ਖੁਰਾਕ ਕਦੋਂ ਦੇਣੀ ਆ ਉਧਰ ਨੂੰ ਧਿਆਨ ਹੀ ਨੀ ਸਾਡਾ
ਹੁਣ ਆਪਾਂ ਜਿੰਨੇ ਸ਼ਬਦਾਂ ਤੇ ਵਿਚਾਰ ਕੀਤੀ ਆ ਮੈਂ ਨੀ ਕਹਿੰਦਾ ਕਿ ਤੁਸੀਂ ਰਾਗੀ ਨੀ ਭਾਈ ਨੇ ਗੱਲਾਂ ਦੱਸੀਆਂ ਹੋਗੀਆਂ ਸਾਨੂੰ
ਨਹੀਂ ਉਹ ਦੱਸ ਹੀ ਨੀ ਸਕਦੇ ਜੇ ਉਹਨੇ ਦੱਸ ਦਿੱਤਾ ਤਾਂ ਫਿਰ
ਕਹਿੰਦੇ ਲੋਕ ਨਾਰਾਜ਼ ਹੁੰਦੇ ਆ ਜੀ ਕਹਿੰਦੇ
ਨਹੀਂ ਲੋਕ ਨਾਰਾਜ਼ ਵਾਲੀ ਗੱਲ ਨੀ ਕਿ ਫਿਰ ਉਹਨਾਂ ਨੂੰ ਕੌਣ ਸੁਣੇਗਾ
ਗੱਲ ਇਹ ਵੀ ਠੀਕ ਤੁਸੀਂ ਗੁਰੂ ਦੀ ਵਿਚਾਰਧਾਰਾ ਦੀ ਗੱਲ ਕਰੋ ਅਸੀਂ ਸਹੀ ਕਹਿੰਦੇ ਵੀ ਉਹਨਾਂ ਦੇ ਧਾਰਮਿਕ ਵਿਚਾਰਧਾਰਾ ਰਾਜਨੀਤੀ ਤੇ ਸਮਾਜਿਕ ਸਾਰੇ ਪੱਖਾਂ ਦੀ ਗੱਲ ਹੋਣੀ ਚਾਹੀਦੀ ਆ
ਹੋਣੀ ਚਾਹੀਦੀ ਆ ਕਿਉਂ
ਇਹ ਥੋੜਾ ਵੀ ਜੇ ਅਸੀਂ ਗੁਰੂ ਜੀ ਦੇ ਸਿਰਫ ਇੱਕ ਜੀਵਨ ਦੇ ਪੱਖ ਦੀ ਗੱਲ ਕਰਦੇ ਆ ਜਿੰਨਾ ਸਾਡਾ ਮਤਲਬ ਆ ਤੇ ਅਸੀਂ ਉਹਨਾਂ ਦੇ ਸਾਰੇ ਪੱਖਾਂ ਦੀ ਨੀ ਗੱਲ ਕਰਦੇ ਅਸੀਂ ਜੀ ਗੁਰੂ ਜੀ ਦੀ ਵਿਚਾਰਧਾਰਾ ਦੇ ਨਾਲ ਧੋਖਾ ਔਰ ਬੇਈਮਾਨੀ ਕਰ ਰਹੇ ਆ
ਕਰ ਰਹੇ
ਉਹ ਇਹੀ ਗੱਲ ਔਰ ਸਾਡਾ ਸਮਾਜ ਵੀ ਭਾਜੀ ਏਦਾਂ ਹੋ ਚੁੱਕਾ ਸੰਗਤ ਏਦਾਂ ਦੀ ਹੋ ਚੁੱਕੀ ਆ ਉਹਨਾਂ ਨੂੰ ਚਮਤਕਾਰੀ ਗੱਲਾਂ ਉਹੀ ਚੰਗੀਆਂ ਲੱਗਦੀਆਂ ਜੋ ਉਹਨਾਂ ਨੇ ਸੈਂਕੜੇ ਸਾਲਾਂ ਤੋਂ ਸੁਣੀਆਂ ਆ
ਜਿਹੜੀ ਪਿਛਲੇ ਵੀਕਐਂਡ ਦੇ ਉੱਤੇ ਇੱਕ ਨਿਊਜ਼ ਆਈ ਆ ਆਪਣੀ ਇੱਥੇ ਵੀ ਕਿ ਉਹ ਜਿਹੜਾ ਮੇਰੇ ਤੋਂ ਪਹਿਲੇ ਜਿਹੜੇ ਪ੍ਰੋਗਰਾਮ ਵਾਲੇ ਸਨ ਵੀਰ ਭਾਰਤੀ ਹੁਣੀ ਉਹ ਵੀ ਗੱਲ ਕਰਕੇ ਗਏ ਕਿ ਉਹ ਜਿਹੜਾ ਇੱਕ ਆਪਣਾ ਗ੍ਰੰਥੀ ਰੱਖਿਆ ਹੋਇਆ ਸੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜਾ ਟਰੱਸਟ ਦੇ ਨਾਂ ਦੇ ਥੱਲੇ ਉਹਦੇ ਨਾਲ ਜੋ ਕੁਝ ਚੱਲਿਆ ਉਹ ਸਟਾਫ ਦੇ ਉੱਤੇ ਕਾਫੀ ਵੱਡੀ ਖ਼ਬਰ ਹੈ ਤੇ ਕਿਵੇਂ ਉਹਦੇ ਨਾਲ ਜੋ ਵੀ ਚੱਲਿਆ ਕਿਵੇਂ ਉਹ ਮੰਨੇ ਆ ਸਾਰਾ ਕੁਝ ਚੱਲਿਆ ਤੇ ਉਹ ਮੈਂ ਜੇ ਉਸ ਟਰੱਸਟ ਵਾਲਿਆਂ ਦੀ ਗੱਲ ਕਰਾਂ ਤੇ ਉਹ ਉਹਦੇ ਵਿੱਚ ਓਦਾਂ ਉਹ ਆਪਣੇ ਨੋਰਮਲ ਬੰਦਿਆਂ ਦੇ ਹੱਥ ਤੋਂ ਫੋਰ ਜੇ ਮੈਂ ਉਦਾਹਰਨ ਦੇਵਾਂ ਮੈਂ ਆਪਣੇ ਹੱਥ ਮੇਰੇ ਹੱਥ ਤੋਂ ਵੀ ਉਹ ਟਰੱਸਟ ਵਾਲੇ ਬੰਦੇ ਮੇਰੇ ਮੈਂ ਕਿਤੇ ਉਹਨਾਂ ਨੂੰ ਪ੍ਰਸ਼ਾਦਾ ਦੇਵਾਂ ਜੇ ਪਾਣੀ ਦੇਵਾਂ ਮੇਰੇ ਤੋਂ ਲੈਣਗੇ ਨੀ ਇੰਨੀ ਕੱਟੜਤਾ ਰੱਖਦੇ ਆ ਪਰ ਜਦੋਂ ਮੈਂ ਉਹਨਾਂ ਦੇ ਟਰੱਸਟ ਦੇ ਵਿੱਚ ਦੇਖਿਆ ਉਹਨਾਂ ਦੇ ਟਰੱਸਟ ਦੇ ਵਿੱਚ ਇੱਕ ਮੋਨਾ ਬੰਦਾ ਵੀ ਹੈ ਜਾਣੀ ਕਿ ਵੀ ਜੇ ਦੂਜੇ ਪਾਸੇ ਜਿੱਧਰੋਂ ਖਾਣਾ ਆ ਜਾਂ ਜਿੱਧਰੋਂ ਪੁੱਠੇ ਕੰਮ ਕਰਨੇ ਉੱਧਰ ਅਸੀਂ ਉਹਨੂੰ ਵੀ ਇਨਵੋਲਵ ਕਰ ਲਿਆ ਕਹਿਣ ਦਾ ਭਾਵ ਸੋ ਪਰ ਉਹਦੇ ਵਿੱਚ ਮੈਂ ਇਸ ਚੀਜ਼ ਨੂੰ ਨੀ ਲੈ ਰਿਹਾ ਹੋ ਸਕਦਾ ਜਿਹੜਾ ਮੋਨਾ ਬੰਦਾ ਮੇਰੇ ਨਾਲੋਂ ਜ਼ਿਆਦਾ ਪ੍ਰਪੱਕ ਹੋਵੇ ਪਰ ਮੈਂ ਉਹਨਾਂ ਬੰਦਿਆਂ ਦੀ ਗੱਲ ਕਰਦਾ ਜਿਹੜੇ ਪਖੰਡਵਾਦ ਜਿਹੜੇ ਬ੍ਰਾਹਮਣਵਾਦ ਨੂੰ ਅਡੋਪਟ ਕਰਕੇ ਬੈਠੇ ਨੇ ਔਰ ਉਹ ਬੰਦਾ ਜਿਹੜਾ ਮੇਨ ਟਰੱਸਟੀ ਹੈ ਉਹ ਆਪਣੇ ਨਾਂ ਦੇ ਪਿੱਛੇ ਬਾਬਾ ਲਾ ਕੇ ਚੱਲਦਾ ਹਾਂਜੀ ਬਾਬਾ ਫਲਾਨਾ ਜੀ ਏਦਾਂ ਤੇ ਹਨਾ ਸੋ ਉਹ ਬੜਾ ਜਿੱਦਾਂ ਉਹ ਉਹਦੇ ਵਿੱਚ ਜੇ ਹੁਣ ਦੇਖੀਏ ਕਿ ਉਹ ਕੱਲਾ ਸਾਡਾ ਥੋੜੀ ਹੈ ਉਹ ਹੁਣ ਉਹ ਪੂਰੀ ਕੌਮ ਦੇ ਸਿਰ ਦੇ ਉੱਤੇ ਜਿਹੜਾ ਇੱਕ ਨਵਾਂ ਧੱਬਾ ਜਿਹੜਾ ਲੱਗ ਰਿਹਾ ਔਰ ਇਹੋ ਜਿਹੀਆਂ ਨਿਊਜ਼ਾਂ ਇੱਕ ਨਹੀਂ ਹੈ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਜਿਹੜਾ ਕੰਮ ਮੈਨੂੰ ਲੱਗਦਾ ਕਿ ਮੀਡੀਆ 'ਚ ਆਊਗਾ
ਹਾਂਜੀ ਹਾਂਜੀ ਬਾਕੀ ਤੁਸੀਂ ਮੀਡੀਆ ਦੀ ਗੱਲ ਕਰਦੇ ਹੋ ਆਪਾਂ ਉਹ ਤੇ ਫਿਰ ਵਿਚਾਰ ਕਰਾਂਗੇ ਕਿ ਜਿੰਨਾ ਕੁਛ ਅੱਜ ਭਾਰਤ 'ਚ ਹੋ ਰਿਹਾ ਆ
ਹਾਂਜੀ
ਮੀਡੀਆ ਬ੍ਰਾਹਮਣਵਾਦੀ ਆ ਉਹਨਾਂ ਦੇ ਚੈਨਲ ਆ ਉਹੀ ਦਿਖਾ ਰਹੇ ਆ
ਹਾਂਜੀ ਹਾਂਜੀ
ਇਹ ਸੀਰੀਅਲ ਜਿੰਨੇ ਨਾਟਕ ਜੈ ਮਾਤਾ ਦੀ ਜੈ ਪੀਰਾਂ ਦੀ ਜੈ ਸ਼੍ਰੀ ਰਾਮ ਜੈ ਸ਼੍ਰੀ ਕ੍ਰਿਸ਼ਨ ਔਰ ਜਿੰਨਾ ਮੋਦੀ ਨੂੰ ਉਹ ਪ੍ਰੋਪਾਗੇਟ ਕਰ ਰਿਹਾ ਆ ਹਾਈਲਾਈਟ ਕਰ ਰਿਹਾ ਉਹ ਇੱਕ ਸਾਜਿਸ਼ ਤਹਿਤ ਹੋ ਰਿਹਾ ਸਾਰਾ ਕੁਛ
ਨਹੀਂ ਉਹ ਤਾਂ ਚਲੋ ਛੱਡ ਦਿਓ ਤੁਸੀਂ ਇੱਥੇ ਦੀ ਗੱਲ ਕਰ ਲੈਣੇ ਅਸੀਂ ਆਪਣਾ ਮੈਂ ਜਿਹੜਾ ਅੱਜ ਮੈਂ ਹੁਣ ਵਿਸ਼ਾ ਮੇਰੇ ਕੋਲ ਮਿੰਟ ਪੰਜ ਰਹਿੰਦੇ ਨੇ ਪੰਜ ਸੱਤ ਮਿੰਟ ਨੇ ਮੈਂ ਅੱਜ ਇਹ ਵਿਸ਼ਾ ਛੂਹਣਾ ਨੀ ਮੈਂ ਸਾਰਿਆਂ ਤੋਂ ਪਹਿਲਾਂ ਹੀ ਹੱਥ ਜੋੜ ਕੇ ਮਾਫ਼ੀ ਮੰਗ ਲੈਣਾ ਕਿਉਂਕਿ ਇਹ ਵਿਸ਼ਾ ਮੈਂ ਇੱਥੇ ਦੇ ਐਗਜ਼ਾਮਪਲ ਉਦਾਹਰਨਾਂ ਦਊਂ ਤੁਹਾਨੂੰ ਇੱਥੇ ਮੀਡੀਆ ਕਿੱਦਾਂ ਵਿਕਦਾ ਕਿੱਦਾਂ ਜਿਹੜਾ ਜੁੱਤੀ ਜਾਂ ਚੱਟਣ ਤੱਕ ਜਾਂਦਾ ਜੀ ਲਾਲਾ ਸਿੱਟਦੇ ਨੇ $50 ਲਈ
ਬਾਬਾ ਸਾਹਿਬ ਨੇ ਕਿਹਾ ਸੀਗਾ ਵੀ ਲੋਕਤੰਤਰ ਦੇ ਚਾਰ ਥੰਮੇ ਆ
ਹਾਂਜੀ
ਵਿਧਾਨ ਸਭਾ ਵਿਧਾਨ ਪਾਲਿਕਾ
ਹਾਂਜੀ
ਪਾਲਿਕਾ ਨਿਆਂ ਪਾਲਿਕਾ ਔਰ ਚੌਥਾ ਪ੍ਰੈਸ ਮੀਡੀਆ
ਕਹਿੰਦੇ ਨੇ ਤੀਜੀ ਆਖਿਆ ਜੀ ਨੇਤਰ ਆ
ਉਹ ਸਾਰੇ ਵਿਕ ਚੁੱਕੇ ਆ
ਸਾਰਾ ਕੁਛ
ਮੀਡੀਆ ਨੇ ਸਾਡੇ ਸਾਹਮਣੇ ਸੱਚ ਲਿਆਉਣਾ ਸੀ ਕੁੱਤੀ ਚੋਰਾਂ ਨਾਲ ਰਲੀ ਜੇ ਪੰਜਾਬੀ ਚ ਕਹਿ ਲਈਏ ਤਾਂ
ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਹਾਂਜੀ
ਇਹ ਹੁਣ ਆਪਾਂ ਸ਼ਬਦ ਇੱਦਾਂ ਦੇ ਕਹਿ ਦਿੰਦੇ ਆ ਪਰ ਇਹ ਢੁੱਕਦੇ ਆ
ਨਹੀਂ ਹਾਂ ਮੈਂ ਸਾਰਿਆਂ ਦੀ ਜਿਹੜੇ ਸਾਰੇ ਬੜੇ ਹੋਸਟ ਇੱਥੇ ਵੀ ਚੰਗੇ ਹੋਸਟ ਵੀ ਬਹੁਤ ਨੇ ਜਿਹੜੇ ਜਿਹੜੇ ਆਪਣੇ ਵਧੀਆ ਵਿਚਾਰ ਵੀ ਕਰਦੇ ਨੇ ਪਰ ਕਾਫੀ ਜਿਹੜਾ ਜੇ ਕਹਿ ਲਈਏ ਭਈ ਉਹ ਸਾਰੇ ਕੁਛ ਨੂੰ ਦੇਖਦੇ ਹੋਏ ਸਾਨੂੰ 90% ਜਿਹੜਾ ਮੀਡੀਆ ਇੱਥੇ ਵੀ ਕੋਈ ਸਾਨੂੰ ਵਧੀਆ ਸੇਧ ਨਹੀਂ ਦੇ ਰਿਹਾ ਕੋਈ ਵਧੀਆ ਜਿਹੜਾ ਉਹ ਨਹੀਂ ਸਾਨੂੰ ਇੱਥੇ ਦੀ ਜਿਹੜੀਆਂ ਨਵੀਆਂ ਗਾਈਡਲਾਈਨਸ ਜਾਂ ਕਿਵੇਂ ਹੋਰ ਆਪਾਂ ਕਰ ਲਈਏ ਗੱਲ ਵੀ ਨਵੇਂ ਸਾਡੇ ਕੋਲ ਬੱਚੇ ਆਉਂਦੇ ਨੇ ਪੜ੍ਹਨ ਇੰਡੀਆ ਤੋਂ ਉਹਨਾਂ ਨੂੰ ਉਹਨਾਂ ਦਾ ਜਿਹੜਾ ਸ਼ੋਸ਼ਣ ਹੈ ਬੜੀ ਵੱਡੀ ਪੱਧਰ ਤੇ ਹੋ ਰਿਹਾ ਮੀਡੀਆ ਕਿਉਂ ਨਹੀਂ ਬੋਲਦਾ ਮੀਡੀਆ ਨੂੰ ਕੀ ਗੱਲ ਆ ਹੋਰ ਬਹੁਤ ਕੁਝ ਆ ਜਿਹੜਾ ਜਿਹੜਾ ਇੱਥੇ ਲੋਕਲ ਹੋ ਰਿਹਾ ਔਰ ਉਹ ਮੀਡੀਆ ਪੂਰਾ ਉਹਨਾਂ ਦੇ ਨਾਲ ਜਾ ਕੇ ਪੂਰੀ ਜਿਹੜੀ ਪੂਰੀ ਐਨ ਹਮਦਰਦੀ ਪ੍ਰਗਟ ਕਰੂਗਾ
ਮੀਡੀਆ ਜੇ ਸੱਚ ਸਾਹਮਣੇ ਲਿਆਵੇ ਤੇ ਫੇਰ ਕਿਹੜੀ ਗੱਲ ਆ ਸੱਚ ਲਿਆਉਣਾ ਨਹੀਂ ਸਾਹਮਣੇ
ਹਾਂਜੀ ਤੇ ਉਹ ਕਈ ਗੱਲਾਂ ਜਿਹੜੀਆਂ ਆਉਣ ਵਾਲੇ ਟਾਈਮ ਦੇ ਮੈਂ ਇਹ ਨੂੰ ਆਪਾਂ ਨੈਕਸਟ ਵੀਕ ਤੱਕ ਰੱਖਦੇ ਹਾਂ ਇੱਕ ਵਾਰੀ ਆਪ ਫਿਰ ਸਾਰਿਆਂ ਨੂੰ
ਰਵਿਦਾਸ ਜੀ ਦੇ ਆਸ ਕਰਦਾ ਆਓ ਆਪਾਂ ਉਹਨਾਂ ਦੇ ਜੀਵਨ ਤੋਂ ਸਿੱਖੀਏ ਜਿਹੜੇ ਹੱਕਾਂ ਲਈ ਉਹ ਲੜੇ ਸੀ ਆਪਾਂ ਵੀ ਹੱਕਾਂ ਨੂੰ ਬਚਾਉਣ ਲਈ ਸੰਘਰਸ਼ ਕਰੀਏ ਇਹ ਉਹਨਾਂ ਨੂੰ ਯਾਦ ਕਰਨਾ ਹੋਊਗਾ ਬਹੁਤ ਧੰਨਵਾਦ ਜੀ
ਵਾਹਿਗੁਰੂ ਜੀ ਫਤਿਹ ਜੀ ਹਾਂਜੀ ਇਹ ਸਨ ਵੀਰ ਬੱਧਨ ਜੀ ਜਿਨ੍ਹਾਂ ਨੇ ਕਾਫੀ ਮੇਰਾ ਵੀ ਥੋੜਾ ਜਿਹਾ ਮੈਨੂੰ ਵੀ ਸਾਹ ਗਿਆ ਕਿਉਂਕਿ ਅੱਜ ਮੇਰੇ ਨਾਲ ਦੇ ਵੀਰ ਸਾਹਿਬ ਸਿੰਘ ਜੀ ਥੋੜੇ ਜਿਹੇ ਬਿਜ਼ੀ ਸਨ ਆ ਨਹੀਂ ਸਕੇ ਔਰ ਚਲੋ ਉਹਨਾਂ ਨੇ ਕਾਫੀ ਵੀ ਮੇਰੇ ਨਾਲ ਪਹਿਲਾਂ ਹਾਜ਼ਰੀ ਲਵਾਈ ਤੇ ਮੈਨੂੰ ਥੋੜਾ ਜਿਹਾ ਹੋ ਜਾਂਦਾ ਕਿ ਥੋੜਾ ਜਿਹਾ ਮਹਿਸੂਸ ਜੇਕਰ ਗੱਲ ਕਰਦੇ ਹਾਂ ਅਸੀਂ ਜੋ ਕੁਝ ਸਾਡੇ ਆਲੇ ਦੁਆਲੇ ਚੱਲਦਾ ਹੈ ਜਾਂ ਜੋ ਅਸੀਂ ਵੇਖਣ ਨੂੰ ਦੇਖਦੇ ਹਾਂ ਕਰਦੇ ਹਾਂ ਸਾਰਾ ਕੁਝ ਹੁੰਦਾ ਹੈ ਉਹਦੇ ਨਾਲ ਕਈ ਕੁਝ ਸਾਡਾ ਜਿਹੜਾ ਆਪ ਮੁਹਾਰੇ ਹੀ ਕਈ ਕੁਝ ਜੁੜਿਆ ਹੁੰਦਾ ਹੈ ਸਾਡੇ ਜਿਵੇਂ ਆਪਾਂ ਭਗਤ ਰਵਿਦਾਸ ਜੀ ਦੀ ਗੱਲ ਕਰਦੇ ਹਾਂ ਕਿਵੇਂ ਉਹਨਾਂ ਦੇ ਨਾਲ ਕਈ ਕੁਝ ਜੋੜ ਦਿੱਤਾ ਗਿਆ ਫੋਰ ਉਦਾਹਰਨ ਦੇ ਤੌਰ ਦੇ ਉੱਤੇ ਜਿਹੜੀ ਇੱਕ ਗੰਗਾ ਮਾਈ ਦੀ ਜਿਹੜੀ ਕਹਾਣੀ ਹੈ ਉਹਨਾਂ ਦੇ ਜੀਵਨ ਦੇ ਨਾਲ ਜੋੜੀ ਗਈ ਹੈ ਕਿ ਤੇ ਹੋਰ ਬਹੁਤ ਕੁਝ ਪਰ ਸੱਚਾਈ ਦੀ ਗੱਲ ਜਿਹੜੀ ਹੈ ਜਿਵੇਂ ਉਦਾਹਰਨ ਦੇ ਤੌਰ ਦੇ ਉੱਤੇ ਕਿ ਸੱਚ ਕੀ ਸੀ ਸੱਚ ਦਾ ਪਲੜਾ ਕਿਵੇਂ ਰਹਿੰਦਾ ਹੈ ਝੂਠ ਵੀ ਉਸ ਟਾਈਮ ਵੀ ਬਹੁਤ ਵੱਡੀ ਪੱਧਰ ਦੇ ਉੱਤੇ ਬ੍ਰਾਹਮਣਾਂ ਦੇ ਰੂਪ ਦੇ ਵਿੱਚ ਉਹਨਾਂ ਪੁਜਾਰੀਆਂ ਦੇ ਰੂਪ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਪਸਰਿਆ ਹੋਇਆ ਸੀ ਪਰ ਭਗਤ ਰਵਿਦਾਸ ਜੀ ਨੇ ਕਿਰਤ ਕਰਦੇ ਹੋਏ ਮਿਹਨਤ ਕਰਦੇ ਹੋਏ ਮਜ਼ਦੂਰੀ ਕਰਦੇ ਹੋਏ ਉਹ ਉਹਨਾਂ ਤੋਂ ਪਹਿਲਾਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਾਇਆ ਔਰ ਜਿਹੜਾ ਕਾਂਛੀ ਦੇ ਵਿੱਚ ਗੜ ਸੀ ਡਾਂਕੇ ਦੀ ਚੋਟ ਦੇ ਉੱਤੇ ਭਗਤ ਰਵਿਦਾਸ ਜੀ ਨੇ ਵਿਰੋਧ ਕੀਤਾ ਡਟ ਕੇ ਵਿਰੋਧ ਕੀਤਾ ਤਸ ਤੋਂ ਮਸ ਤੱਕ ਨਹੀਂ ਹੋਏ ਆਖਰ ਦੇ ਵਿੱਚ ਜੋ ਉਹਨਾਂ ਨੂੰ ਕਈ ਮੁਸ਼ਕਲਾਂ ਤਸ਼ੱਦਦ ਵੀ ਉਹਨਾਂ 'ਤੇ ਹੋਏ ਕਿਉਂਕਿ ਉਹ ਮੈਜੋਰਿਟੀ ਦੇ ਵਿੱਚ ਜ਼ਿਆਦਾ ਸਨ ਇਹ ਗੱਲਾਂ ਕਦੇ ਵੀ ਸਾਡੇ ਪ੍ਰਚਾਰਕ ਜਾਂ ਸਾਡੇ ਫਿਲਾਸਫਰ ਸਾਨੂੰ ਨਹੀਂ ਦੱਸਦੇ ਨਵੀਂ ਖੋਜ ਨਵੀਂ ਗੱਲ ਆਪਾਂ ਇੱਥੇ ਦੀ ਗੱਲ ਕਰ ਲੈਂਦੇ ਹਾਂ ਕਿਸੇ ਦੇ ਜੋ ਸਿਸਟਮ ਚੱਲਦਾ ਹੈ ਫੋਰ ਉਦਾਹਰਨ ਆਪਾਂ ਕੋਈ ਸੰਸਥਾ ਦੀ ਗੱਲ ਕਰ ਲੈਂਦੇ ਹਾਂ ਦੇਖਿਓ ਤੁਹਾਨੂੰ ਕਿੱਦਾਂ ਟੋਰਚਰ ਕਰਦੇ ਆ ਫਿਜ਼ੀਕਲੀ ਮੈਂਟਲੀ ਪ੍ਰੈਸ਼ਰ ਇੱਧਰੋਂ ਉੱਧਰੋਂ ਕਾਲਜ ਤੁਹਾਡੇ ਕਲੋਜ਼ ਦੇ ਫਰੈਂਡਾਂ ਤੋਂ ਤੁਹਾਡੇ ਰਿਸ਼ਤੇਦਾਰਾਂ ਤੋਂ ਤੁਹਾਡੇ ਪਰਿਵਾਰਾਂ ਤੋਂ ਕੀ ਕੁਝ ਨਹੀਂ ਹੁੰਦਾ ਅਤੇ ਉਹ ਟਾਈਮ ਜਦੋਂ ਭਗਤ ਰਵਿਦਾਸ ਜੀ ਨੇ ਕਾਂਛੀ ਦੇ ਵਿੱਚ ਬ੍ਰਾਹਮਣਾਂ ਦਾ ਵਿਰੋਧ ਕੀਤਾ ਹੋਵੇ ਉਸ ਪਖੰਡ ਬਾਦ ਨੂੰ ਰੋਕਣ ਦੀ ਉਹਦੇ 'ਤੇ ਲੜੇ ਹੋਣ ਡਟੇ ਹੋਣ ਖੜ੍ਹੇ ਹੋਣ ਵਿਰੋਧ ਦੇ ਵਿੱਚ ਉਹਨਾਂ ਦੇ ਨਾਲ ਕੀ ਕੁਝ ਨਹੀਂ ਹੋਇਆ ਹੋਊਗਾ ਸੋਚੋ ਤਾਂ ਸਹੀ ਜ਼ਰਾ ਇੰਨਾ ਕੀ ਇੱਕ ਸੋਚ ਲਈਏ ਪਰ ਫਿਰ ਵੀ ਉਹਨਾਂ ਨੇ ਸੱਚ ਦੀ ਗੱਲ ਉਸ ਅਕਾਲ ਪੁਰਖ ਉਸ ਰੱਬੀ ਇਲਮ ਦੀ ਗੱਲ ਨੂੰ ਰੋਕਿਆ ਨਹੀਂ ਉਹ ਕਹਿੰਦਾ ਮੈਨੂੰ ਮਾਣ ਆ ਮੈਨੂੰ ਫਕਰ ਆ ਆਪਣੇ ਮੈਨੂੰ ਚਮਾਰ ਹੋਣ 'ਤੇ ਫਕਰ ਆ ਜੋ ਮਰਜ਼ੀ ਹੈ ਉਹਨਾਂ ਦੀ ਬਾਣੀ ਦੇ ਵਿੱਚ ਆਪ ਉਹ ਜ਼ਿਕਰ ਇਹ ਗੱਲ ਕਰਦੇ ਆ ਮੈਂ ਥੋੜ੍ਹੀ ਕਰ ਰਿਹਾ ਪਰ ਕਹਿੰਦਾ ਵੀ ਮੈਨੂੰ ਦੱਸੋ ਤੁਸੀਂ ਕੌਣ ਹੋ ਕਿਵੇਂ ਹੈ ਜੇਕਰ ਅੱਜ ਦੀ ਜੀ ਆਪਾਂ ਗੱਲ ਕਰ ਲਈਏ ਅਸੀਂ ਇੱਕ ਉਸ ਹੀ ਹਵਾ 'ਚੋਂ ਅਸੀਂ ਸਾਹ ਲੈਂਦੇ ਹਾਂ ਉਸ 'ਚੋਂ ਦੂਜਾ ਲੈਂਦਾ ਹੈ ਬਲੱਡ ਸਾਡੇ ਖੂਨ ਦਾ ਰੰਗ ਇੱਕ ਜੇ ਰੰਗ ਸਾਡਾ ਸਕਿਨ ਦਾ ਚੇਂਜ ਹੈ ਤਾਂ ਪਰ ਬਾਕੀ ਇਨਸਾਨ ਤਾਂ ਇਨਸਾਨ ਹੀ ਹੈ ਨਾ ਕਿਉਂ ਬਿਤਕਰਾ ਕਿਉਂ ਹਾਂ ਇਹ ਗੱਲ ਵੱਖਰੀ ਹੈ ਕਿ ਯੋਗਤਾ ਦੇ ਹਿਸਾਬ ਦੇ ਨਾਲ ਜੇਕਰ ਇਹਨਾਂ ਜਿਹੜੀਆਂ ਡਿਵੈਲਪ ਕੰਟਰੀਆਂ ਨੇ ਜਿਹੜੀਆਂ ਪੜ੍ਹੇ ਜਿਹੜੇ ਇਹ ਮੁਲਕ ਨੇ ਜਿਹੜੇ ਬੜੇ ਐਡਵਾਂਸ ਨੇ ਯੋਗਤਾ ਦੇ ਹਿਸਾਬ ਨਾਲ ਤੁਹਾਡੀ ਵਿੱਦਿਆ ਦੇ ਹਿਸਾਬ ਨਾਲ ਤੁਹਾਡੀ ਸਟੱਡੀ ਦੇ ਹਿਸਾਬ ਦੇ ਨਾਲ ਤੁਹਾਡੀ ਕੁਆਲੀਫਿਕੇਸ਼ਨ ਦੇ ਆਧਾਰ ਦੇ ਉੱਤੇ ਹੋ ਸਕਦਾ ਕਿ ਤੁਸੀਂ ਵਧੀਆ ਇੱਕ ਦੂਜੇ ਦੇ ਉੱਤੋਂ ਡਿਗਰੀ ਲੈ ਕੇ ਤੁਸੀਂ ਵਧੀਆ ਜੋਬ ਕਰਦੇ ਹੋਵੋ ਉਹਦੇ ਉਹਦੇ ਪੈਰਨਲ ਥੱਲੇ ਤਾਂ ਠੀਕ ਹੈ ਪਰ ਉੱਦਾਂ ਤਾਂ ਨਹੀਂ ਕੋਈ ਇੱਦਾਂ ਤੁਹਾਨੂੰ ਕੋਈ ਇੱਦਾਂ ਕਿੰਤੂ ਪ੍ਰੰਤੂ ਛੇਤੀ ਕੀਤੇ ਸੋ ਜਿੱਥੇ ਭਗਤ ਰਵਿਦਾਸ ਜੀ ਦੇ ਪੁਰਬ ਦੀ ਆਪਾਂ ਗੱਲ ਕਰਦੇ ਹਾਂ ਜਾਂ ਉਹਨਾਂ ਦੇ ਜੀਵਨ ਦੀ ਗੱਲ ਕਰਦੇ ਹਾਂ ਬਹੁਤ ਗੱਲਾਂ ਰਹਿ ਗਈਆਂ ਹੋਣਗੀਆਂ ਉਹਦੇ ਲਈ ਮੈਂ ਖਿਮਾ ਦਾ ਜਾਚਕ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਮੀਡੀਆ ਦੇ ਉੱਤੇ ਵਿਕਾਊ ਮੀਡੀਆ ਕਹਿੰਦੇ ਸੀ ਬਈ ਪਹਿਲਾਂ ਅਖਬਾਰਾਂ ਜਿਹੜੀਆਂ ਨੇ ਅਖਬਾਰਾਂ ਵਿਕਣ ਲਈ ਛਪਦੀਆਂ ਸਨ ਵਿਕਣ ਲਈ ਛਪਦੀਆਂ ਸਨ ਲੋਕਾਂ ਦੀ ਜਾਗਰਤੀ ਲਈ ਛਪਦੀਆਂ ਸਨ ਅੱਜ ਵਿਕ ਕੇ ਛਪਦੀਆਂ ਨੇ ਇਹ ਵਿਸ਼ਾ ਰੱਖਾਂਗੇ ਤੇ ਆਪਾਂ ਵਿਚਾਰ ਕਰਾਂਗੇ ਆਉਣ ਵਾਲੇ ਸੋਮਵਾਰ ਜੇ ਵਾਹਿਗੁਰੂ ਨੇ ਚਾਹਿਆ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਆਪ ਸਾਰਿਆਂ ਨੂੰ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਉਹਨਾਂ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਉਹਨਾਂ ਵੱਲੋਂ ਦਿੱਤੇ ਹੋਏ ਸੰਦੇਸ਼ ਨੂੰ ਜ਼ਿਆਦਾ ਨਹੀਂ ਆਪਣੀ ਚੇਨ ਵਿੱਚ ਜਿੰਨਾ ਵੀ ਹੋ ਸਕੇ ਵਸਾਉਣ ਦੀ ਕੋਸ਼ਿਸ਼ ਕਰੀਏ ਉਹਨਾਂ ਦੇ ਸ਼ਬਦ ਜਿਹੜੇ ਸ਼ਬਦ ਗੁਰੂ ਰੂਪ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਸ਼ੋਭਿਤ ਨੇ ਉਹਨਾਂ ਨੂੰ ਪੜ੍ਹੀਏ ਵਿਚਾਰੀਏ ਕਿਹੜੇ ਬੇਗਮਪੁਰੇ ਦੀ ਗੱਲ ਕਰਦੇ ਨੇ ਅਤੇ ਕੀ ਉਹਨਾਂ ਦਾ ਦੇਣ ਸੀ ਕੀ ਲੈਣ ਕੀ ਕਿਹੜੀ ਵਿਚਾਰ ਹੈ ਜਿਹੜਾ ਕਿ ਆਪਾਂ ਇੰਨਾ ਕੁ ਤਾਂ ਜ਼ਰੂਰ ਟੋਲ ਕੇ ਦੇਖੀਏ ਉਹਨਾਂ ਦੇ ਜੀਵਨ ਦੇ ਉੱਤੇ ਝਾਤ ਮਾਰੀਏ ਪਤਾ ਲੱਗ ਜਾਏਗਾ ਕੀ ਚਾਹੁੰਦੇ ਸਨ ਅਸੀਂ ਕੀ ਕਰ ਰਹੇ ਹਾਂ ਕੀ ਸਾਡੇ ਪੁਰਬ ਮਨਾਏ ਸਫਲ ਨੇ ਇਹ ਸਾਰੇ ਹੀ ਜਿਹੜੇ ਕੁਐਸਚਨ ਜਿਹੜੇ ਨੇ ਜਾਂ ਜਿਹੜੇ ਆਂਸਰ ਸਾਨੂੰ ਆਪਣੇ ਆਪ ਦੇ ਵਿੱਚ ਫਿਰ ਮਿਲ ਜਾਣਗੇ ਸੋ ਆਓ ਇੱਥੇ ਹੀ ਬੁਲਾਓ ਫਤਿਹ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਅਗਲੇ ਹਫ਼ਤੇ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਆਪ ਜੀ ਦੀ ਸੇਵਾ ਦੇ ਵਿੱਚ ਫਿਰ ਹਾਜ਼ਰੀ ਭਰਾਂਗੇ ਜੀ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਨਮਾਨ ਜ਼ਮਾਨਾ ਕਰਦਾ ਏ ਭਗਵਾਨ ਕਦੇ ਵੀ ਬੁਜ਼ਦਿਲ ਦਾ ਨਾ ਮਾਣ ਸਾਡੀਆਂ ਤੋਂ ਉਲਟੀ ਹੈ ਰੀਤ ਜ਼ਮਾਨੇ ਦੀ ਹੈ ਉਲਟ ਜ਼ਮਾਨਾ ਸਦੀਆਂ ਤੋਂ ਉਲਟੀ ਹੈ ਰੀਤ ਜ਼ਮਾਨੇ ਦੀ ਇੱਕ ਸੱਚਾ ਇਸ਼ਕ ਖੁਦਾ ਦਾ ਹੈ ਝੂਠੀ ਏ ਪ੍ਰੀਤ ਜ਼ਮਾਨੇ ਦੀ ਇੱਕ ਸੱਚਾ ਇਸ਼ਕ ਖੁਦਾ ਦਾ ਹੈ ਝੂਠੀ ਏ ਪ੍ਰੀਤ ਜ਼ਮਾਨੇ ਦੀ ਹੈ ਮੰਦਿਰ ਦੀ ਨਾ ਮਸਜਿਦ ਦੀ ਨਾ ਸਭ ਦੁਖੀਆ ਤੇ ਮਜਬੂਰਾਂ ਨੂੰ ਜਿਸ ਤਾਰਸ ਦਿੱਤੀ ਵਧੀਆ